ਉੱਪਰ ਤੇ ਲਿਖਿਆ ਵੀ ਮਹਾਰਾ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਤੇ ਥੱਲੇ ਲਿਖਤੀ ਚੇਤਾਵਨੀ ਨਾਲ ਹੀ ਡਰਾਬਾ ਦੇ ਰਿਹਾ। ਜਦੋਂ ਪੱਤਰਕਾ ਮਹਾਰਾਜ ਕੋਲ ਪਹੁੰਚੀ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸਾਡੇ ਵਾਸਤੇ ਸੰਗਤ ਦਾ ਹੁਕਮ ਵੱਡਾ ਹੈ, ਰਹੀ ਗੱਲ ਦਾਜ ਦਹੇਜ ਦਾ ਲਾਲਚ ਜਿਹੜਾ ਦੇ ਰਿਹਾ ਇਹ ਨਹੀਂ ਹੋ ਸਕਦਾ, ਅਸੀਂ ਦਾਜ ਦੇ ਲਾਲਚ ਵਿੱਚ ਆ ਕੇ ਆਪਣੀ ਲੜਕੀ ਦਾ ਰਿਸ਼ਤਾ ਲੜਕੇ ਦਾ ਰਿਸ਼ਤਾ ਉੱਥੇ ਨਹੀਂ ਕਰਨਾ ਦਾਜ ਦੇ ਲਾਲਚ ਵਿੱਚ ਆ ਕੇ, ਨਾਲੇ ਸਾਡੇ ਵਾਸਤੇ ਸੰਗਤ ਦਾ ਹੁਕਮ ਵੱਡਾ ਹੈ, ਦਾਜ ਨਹੀਂ ਸਾਨੂੰ ਨਹੀਂ ਲੋੜ ਕਿਸੇ ਚੀਜ਼ ਦੀ। ਹੁਣ ਵੇਖੋ ਮਹਾਰਾਜ ਨੇ ਜਵਾਬ ਦੇ ਤਾ, ਅੱਜ ਦੇ ਸਮੇਂ ਦੇ ਵਿੱਚ ਦਾਜ ਜਿੱਦਾਂ ਸਾਧ ਸੰਗਤ ਲੋਕ ਵਪਾਰ ਨਹੀਂ ਕਰਦੇ ਵੀ ਮੱਝ ਵੇਚਣੀ ਆ ਉਹ ਮੱਝ ਦਾ ਕੀ ਲੈਣਾ, ਗੱਲ ਕਰੀ ਨਹੀਂ ਜਾ ਕੇ ਉਹ ਕੋਠੀ ਦਾ ਕੀ ਲੈਣਾ ਹੈ, ਆ ਮੱਝ ਵੇਚਣੀ ਮੱਝ ਦਾ ਕੀ ਲੈਣਾ ਹੈ, ਇਹ ਗੱਡੀ ਵੇਚਣੀ ਗੱਡੀ ਦਾ ਕੀ ਲੈਣਾ ਹੈ, ਇਵੇਂ ਆ ਕੇ ਵਿਚੋਲੇ ਪੁੱਛਦੇ ਨੇ ਫਲਾਣਿਆ ਮੁੰਡਾ ਤੇਰਾ ਜਵਾਨ ਹੋ ਗਿਆ ਦੱਸ ਮੁੰਡੇ ਦਾ ਕੀ ਲੈਣਾ, ਆਖੋ
ਸਤਨਾਮ
ਏਦਾਂ ਹੀ ਪੁੱਛਦੇ ਨਾ ਆ ਕੇ ਵੀ ਮੁੰਡਾ ਜਵਾਨ ਹੈ ਮੁੰਡੇ ਦਾ ਕੀ ਲੈਣਾ, ਮੋਟਰਸਾਈਕਲ ਲੈਣਾ ਕਿ ਗੱਡੀ ਲੈਣੀ, ਵੀ ਗੱਡੀ ਵੀ ਕਿਹੜੀ ਲੈਣੀ, ਮਰੂਤੀ ਨਾਲ ਸਰ ਜਾਏਗਾ ਕਿ ਜੈਨ ਚਾਹੀਦੀ ਆ ਕਿ ਇਦੂ ਵੀ ਵੱਡੀ ਹੋਵੇ, ਇਹ ਮੁੰਡਿਆਂ ਨੂੰ ਵੇਚਣ ਵਾਲਾ ਕੰਮ ਹੈ ਇਸੇ ਕਰਕੇ ਮੁੰਡੇ ਹੁੰਦੇ ਹੀ ਘੱਟ ਨੇ, ਆਖੋ
ਸਤਨਾਮ
ਮੁੰਡਿਆਂ ਨੂੰ ਜਿਹੜੇ ਅੱਜ ਮੁੰਡੇ ਵੇਚਦੇ ਨੇ ਗਾਹ ਪੋਤਰਿਆਂ ਨੂੰ ਤਰਸਦੇ ਨੇ, ਫਿਰ ਅਰਦਾਸ ਕਰਾਉਣਗੇ ਬਾਬਾ ਜੀ ਮੈਂ ਪੋਤਾ ਗੋਡੀ ਗੋਦੀ ਖਲਾਵਾਂ ਇਹ ਕਿਰਪਾ ਕਰੋ, ਪੋਤਾ ਨਹੀਂ ਹੁੰਦਾ ਤੇ ਸਾਧ ਸੰਗਤ ਫਿਰ ਉਧਰ ਵੀ ਮਹਾਰਾਜ ਕਿਰਪਾ ਕਰ ਦਿੰਦੇ ਵੀ ਪਹਿਲਾਂ ਇੱਕ ਪੁੱਤ ਦਿੱਤਾ ਸੀ ਇਹਨੇ ਪੁੱਤ ਵੇਚਿਆ, ਇਹ ਪੁੱਤ ਵੇਚਣ ਵਾਲਾ ਕੰਮ ਨਹੀਂ, ਗੱਡੀ ਲੈਣੀ ਤੇ ਪੁੱਤ ਦਾ ਰਿਸ਼ਤਾ ਕਰਨਾ, ਇਹ ਬੱਚੇ ਦਿੱਤੇ ਨੇ ਤੈਨੂੰ ਵਪਾਰ ਕਰਨ ਵਾਸਤੇ ਨਹੀਂ, ਬੱਚਿਆਂ ਨਾਲ ਪਿਆਰ ਕਰੋ ਬੱਚਿਆਂ ਦਾ ਵਪਾਰ ਕਰਨਾ ਕਿਤੇ, ਤੇ ਫਿਰ ਜਿਹੜੇ ਦਾਜ ਦਹੇਜ ਮੰਗਦੇ ਨੇ ਫਿਰ ਪੋਤਰਿਆਂ ਨੂੰ ਰੋਂਦੇ ਨੇ ਪੋਤਾ ਨਹੀਂ ਹੋਇਆ ਜੀ, ਫਿਰ ਅਰਦਾਸਾਂ ਕਰਾਉਂਦੇ ਕਦੀ ਕਿਤੇ ਕਦੀ ਕਿਤੇ, ਇਹ ਦਾਜ ਇਹ ਜੇ ਦਾਜ ਦੀ ਬਿਮਾਰੀ ਹਟ ਜਾਏ ਤੇ ਸਾਧ ਸੰਗਤ ਜੀ ਜਿਹੜਾ ਅੱਜ ਲੜਕੀਆਂ ਨੂੰ ਲੋਕ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ ਇਹ ਬਿਮਾਰੀ ਆਪਣੇ ਆਪ ਹੀ ਹਟ ਜਾਏਗੀ, ਭਰੂਣ ਹੱਤਿਆ ਜੀ ਇਹ ਆਪਣੇ ਆਪ ਖਤਮ ਹੋ ਜਾਏਗਾ ਸਭ ਕੁਛ, ਜੇ ਕਿਤੇ ਦਾਜ ਲੈਣੋਂ ਲੋਕ ਹਟ ਜਾਣ, ਦਾਜ ਲੈਣੋਂ ਹਟ ਜਾਣਗੇ ਦੇਣਾ ਦਾਜ ਆਪ ਹੀ ਬੰਦ ਹੋ ਜਾਣਾ, ਤੇ ਜਿਹੜੇ ਅੱਜ ਜਨਮ ਲੈਣ ਤੋਂ ਪਹਿਲਾਂ ਹੀ ਲੜਕੀਆਂ ਨੂੰ ਮਾਰ ਦਿੰਦੇ ਨੇ ਉਹ ਸਭ ਹਟ ਜਾਣਗੇ, ਕਿਉਂਕਿ ਬੇਨਤੀ ਇਹ ਆ ਕਿ ਬੱਚਾ ਜਨਮ ਲੈਂਦਾ ਹੈ ਉਹਦੇ ਕਰਮ ਉਹਦੇ ਨਾਲ ਨੇ। ਸ਼ਾਇਦ ਮੈਂ ਅੱਗੇ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਈ ਦਫ਼ਾ ਕੀਤੀ ਹੈ, ਜਿਹੜਾ ਬੱਚਾ ਜਨਮ ਲੈ ਰਿਹਾ ਨਾ ਉਹ ਆਪਣੇ ਕਰਮ ਲੈ ਕੇ ਨਾਲ ਆਇਆ, ਦੋ ਲੜਕੀਆਂ ਹੋਈਆਂ ਤੀਜੀ ਹੋ ਗਈ, ਤੀਜਾ ਬੱਚਾ ਉਹ ਆਪਣੇ ਕਰਮ ਲੈ ਕੇ ਆਇਆ ਨਾਲ, ਕਈ ਵਾਰੀ ਇਹ ਨਹੀਂ ਪਤਾ ਜਿਹੜੀ ਲੜਕੀ ਤੇਰੇ ਘਰ 'ਚ ਆ ਰਹੀ ਹੈ ਉਹ ਲੜਕੀ ਵੀ ਆ ਜਾਏ ਤੇ ਉਹ ਅਮਰੀਕਾ ਦਾ ਵੀਜ਼ਾ ਵੀ ਨਾਲ ਹੀ ਲੈ ਆਵੇ, ਆਖੋ ਸਤਨਾਮ ਕੀ ਪਤਾ ਉਹਦੇ ਨਾਲ ਹੀ ਤੇਰੇ ਭਾਗ ਜਾਗਣੇ ਹੋਣ, ਉਹਦੇ ਨਾਲ ਹੀ ਕੋਈ ਕਰਮ ਖੁੱਲਣੇ ਹੋਣ, ਕਿਸੇ ਪਾਸਿਓਂ ਕਿਤੇ ਹੋਰ ਮਾਇਆ ਆਉਣੀ ਹੋਵੇ ਲਾਟਰੀ ਵੀ ਲੱਗ ਜੇ ਕੋਈ, ਉਹ ਬੱਚੇ ਨਾਲ ਹੀ ਭਾਗ ਜਾਗਣੇ ਹੋਣ ਕਈ ਵਾਰੀ, ਪਰ ਕਈ ਲੋਕ ਤੇ ਐਸੇ ਨੇ ਜਿਹੜੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲੈਂਦੇ ਨੇ, ਸਾਨੂੰ ਕੀ ਪਤਾ ਜਿਹੜਾ ਬੱਚਾ ਜਨਮ ਲੈਣ ਲੱਗਿਆ ਉਹਦੇ ਕਰਮ ਕਿੰਨੇ ਤੇਜ਼ ਸੀ, ਉਹ ਸਾਡੇ ਘਰ ਵਿੱਚ ਆਵੇ ਤੇ ਕਮੀ ਰਵੇ ਹੀ ਨਾ ਕਿਸੇ ਗੱਲ ਦੀ। ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ, ਉਹਦੇ ਨੇੜੇ ਹੀ ਪਿੰਡ ਬਡਰੁੱਖਾਂ ਹੈ, ਮਸਤਵਾਣਾ ਸਾਹਿਬ ਦੇ ਨੇੜੇ ਪਿੰਡ ਬਡਰੁੱਖਾਂ, ਜਦੋਂ ਸੰਗਰੂਰ ਤੋਂ ਬਰਨਾਲੇ ਨੂੰ ਜਾਈਏ ਰੋਡ ਦੇ ਉੱਤੇ ਪੈਂਦਾ ਬਡਰੁੱਖਾਂ ਨਗਰ, ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਨਕੇ ਨਗਰ ਹੈ, ਨਾਨਕੇ ਪਿੰਡ, ਉਹ ਪੁਰਾਣਾ ਮਕਾਨ ਮਹਿਲ ਅਜੇ ਵੀ ਬਣਿਆ ਹੋਇਆ, ਇਹਨਾਂ ਦੇ ਜਿਹੜੇ ਪਰਿਵਾਰ ਵਿੱਚ ਮਾਤਾ ਜੀ ਉੱਥੋਂ ਦੇ ਨੇ ਤੇ ਸਾਧ ਸੰਗਤ ਲੜਕੀ ਨੇ ਘਰ ਵਿੱਚ ਜਨਮ ਲਿਆ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੇ, ਉਹਨਾਂ ਨੇ ਵੇਖਿਆ ਵੀ ਲੜਕੀ ਘੜੇ 'ਚ ਪਾ ਕੇ ਮਿੱਟੀ 'ਚ ਨੱਪਤੀ, ਪਹਿਲਾਂ ਘੜੇ 'ਚ ਪਾਈ ਘੜੇ 'ਚ ਫਿਰ ਮਿੱਟੀ 'ਚ ਨੱਪ ਦਿੱਤੀ, ਹੁਣ ਅੱਜ ਵਾਲਾ ਕੰਮ ਨਹੀਂ ਸੀ ਉਦੋਂ ਬੱਚਾ ਜਨਮ ਲਿਆ ਤੇ ਉਹਨੂੰ ਮਾਰ ਦੇਣਾ, ਇਹਨਾਂ ਨੇ ਘੜੇ 'ਚ ਪਾ ਕੇ ਉੱਤੇ ਕੱਪੜਾ ਬੰਨਤਾ ਮਿੱਟੀ ਵਿੱਚ ਨੱਪ ਦਿੱਤੀ ਵੀ ਆਪੇ ਹੀ ਤੜਫ ਤੜਫ ਕੇ ਮਰ ਜਾਏਗੀ। ਇੱਕ ਮਹਾਂਪੁਰਖ ਸਨ ਨੇੜੇ ਹੀ, ਉਹਨਾਂ ਦਾ ਪ੍ਰਸ਼ਾਦਾ ਰੋਜ਼ ਲੈ ਕੇ ਜਾਂਦੇ ਸੀ, ਅੱਜ ਪ੍ਰਸ਼ਾਦਾ ਲੈ ਕੇ ਗਏ, ਜਦੋਂ ਪ੍ਰਸ਼ਾਦਾ ਗਿਆ ਮਹਾਂਪੁਰਖਾਂ ਨੇ ਵਗਾ ਕੇ ਮਾਰਿਆ ਥਾਲਾ, ਵਗਾ ਕੇ ਕਹਿੰਦੇ ਲੈ ਜਾਓ, ਉਹ ਕਹਿੰਦੇ ਬਾਬਾ ਜੀ ਅੱਗੇ ਰੋਜ਼ ਸਾਡੇ ਘਰ ਦਾ ਪ੍ਰਸ਼ਾਦਾ ਛਕਦੇ ਹੋ ਅੱਜ ਕੀ ਹੋਇਆ, ਉਹ ਕਹਿੰਦੇ ਓਏ ਅੱਜ ਤੁਸੀਂ ਬਹੁਤ ਵੱਡਾ ਪਾਪ ਕੀਤਾ, ਤੁਹਾਡੇ ਪਾਪੀਆਂ ਦੇ ਹੱਥ ਦਾ ਨਹੀਂ ਛਕਣਾ। ਕਹਿੰਦੇ ਮਹਾਰਾਜ ਕੀ ਪਾਪ ਹੋ ਗਿਆ, ਮਹਾਂਪੁਰਖ ਕਹਿਣ ਲੱਗੇ ਉਹ ਪਾਪ ਤੁਸੀਂ ਇੱਕ ਲੜਕੀ ਨੂੰ ਨਾ ਪਾਇਓ। ਕਹਿੰਦੇ ਜੀ ਅੱਗੇ ਹੀ ਇਹ ਲੜਕੀਆਂ ਜਿਹੜੀਆਂ ਨੇ ਬਹੁਤ ਔਖਾ ਜੀ ਬਾਅਦ ਵਿੱਚ ਪਾਲਣਾ ਸੰਭਾਲ। ਚਲੋ ਜਦੋਂ ਇੰਨੀ ਗੱਲ ਆਖੀ ਮਹਾਂਪੁਰਖ ਕਹਿਣ ਲੱਗੇ ਜਿਹੜੀ ਲੜਕੀ ਨੇ ਜਨਮ ਲਿਆ ਨਾ ਤੁਹਾਡੇ ਘਰ ਇਹਦੇ ਕਰਮ ਇੰਨੇ ਤੇਜ਼ ਨੇ ਇਹਦੇ ਪੇਟ ਵਿੱਚੋਂ ਉਹ ਜਨਮ ਲਏਗਾ ਜਿਹੜਾ ਤੁਹਾਡਾ ਹੀ ਨਹੀਂ ਸਾਰੇ ਪੰਥ ਦਾ ਨਾਮ ਰੋਸ਼ਨ ਕਰੇਗਾ।
ਸਤਿ ਸ੍ਰੀ ਅਕਾਲ।
ਇਹ ਜਿਹੜੀ ਲੜਕੀ ਨੇ ਜਨਮ ਲਿਆ ਇਹ ਕੋਈ ਆਮ ਲੜਕੀ ਨਹੀਂ ਇਹਦੇ ਪੇਟੋਂ ਬਹੁਤ ਵੱਡਾ ਯੋਧਾ ਜਨਮ ਲਏਗਾ। ਜਦੋਂ ਇੰਨਾ ਵਜਨ ਕੀਤਾ ਘੜੇ ਚੋਂ ਜਾ ਕੇ ਕੱਢਿਆ ਤੇ ਵੇਖਿਆ ਲੜਕੀ ਅਜੇ ਜਿਉਂਦੀ ਹੈ। ਉਹ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਮਿਲਿਆ ਨਹੀਂ ਕੌਮ ਨੂੰ ਕੋਈ। ਉਹ ਆਪਣੀ ਮਿਸਾਲ ਆਪ ਸਨ ਮਹਾਰਾਜਾ ਰਣਜੀਤ ਸਿੰਘ ਵਰਗੇ। ਸਤ ਸੰਗਤ ਜੀ, ਸੋ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਉਹ ਬੱਚਾ ਜਿਹੜਾ ਜਨਮ ਲੈ ਰਿਹਾ ਕੋਈ ਪਤਾ ਨਹੀਂ ਉਹਦੇ ਕਰਮ ਕਿੰਨੇ ਤੇਜ਼ ਨੇ, ਤੇ ਜਿਹੜੇ ਬੱਚਿਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ ਉਹ ਆਪਣੇ ਕਰਮਾਂ ਨੂੰ ਇਹ ਨਹੀਂ ਪਤਾ ਵੀ ਆਪਣੇ ਕਰਮਾਂ ਨੂੰ ਵੀ ਨਾਲ ਹੀ ਮਾਰ ਲੈ, ਇਹ ਪਾਪ ਨਹੀਂ। ਜਿਹੜਾ ਏਡੀ ਵੱਡੀ ਗਲਤੀ ਕਰ ਗਿਆ ਬਖਸ਼ਿਆ ਕਿੱਥੇ ਜਾਏਗਾ, ਕਿਤੇ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ। ਜਿਨ੍ਹਾਂ ਨੇ ਪਾਪ ਕੀਤਾ ਨਾ, ਜਿਨ੍ਹਾਂ ਤੋਂ ਇਹ ਗਲਤੀ ਹੋਈ ਹੈ, ਮੇਰੀ ਬੇਨਤੀ ਹੈ ਪੰਜ ਪਿਆਰਿਆਂ ਕੋਲ ਜਾ ਕੇ ਅਰਦਾਸ ਕਰਾਓ, ਭੁੱਲ ਦੀ ਖਿਮਾ ਮੰਗੋ, ਦੁਆਰਾ ਅੰਮ੍ਰਿਤ ਛਕੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਹੁਤ ਵੱਡਾ ਪਾਪ ਹੈ, ਇਹ ਬਹੁਤ ਵੱਡੀ ਗਲਤੀ ਹੈ। ਤੇ ਨਾਲ ਹੀ ਸਾਧ ਸੰਗਤ ਬੇਨਤੀ ਹੈ ਕਿ ਅਗਰ ਇਹ ਜਿਹੜੀ ਦਾਜ ਲੈਣ ਦੀ ਬਿਮਾਰੀ ਹਟ ਜਾਏਗੀ ਤੇ ਇਹ ਜਿਹੜੇ ਕੇਸ ਹੋਣੇ ਆਪਣੇ ਆਪ ਬੰਦ ਹੋ ਜਾਣਗੇ। ਕਿਉਂਕਿ ਦਾਜ ਬਹੁਤ ਲੋਕਾਂ ਨੇ, ਮੈਨੂੰ ਤੇ ਏਡੀ ਵੱਡੀ ਗੱਡੀ ਚਾਹੀਦੀ, ਕੋਠੀ ਵੱਡੀ ਸਾਰੀ ਬਣੀ, ਉਹਨੂੰ ਪੁੱਛੋ ਜਾ ਕੇ ਵੀ ਕੋਠੀ ਤੇ ਬੜੀ ਵੱਡੀ ਹੈ, ਇਹਦੇ ਵਿੱਚ ਸਮਾਨ ਵੀ ਲਿਆ ਕੁਛ, ਉਹ ਕਹਿੰਦਾ ਕੋਈ ਨੀ ਆ ਹੀ ਜਾਣਾ ਮੁੰਡਾ ਅਜੇ 8 ਸਾਲਾਂ ਦਾ। ਆਖੋ ਸਤਨਾਮ
ਵਾਹਿਗੁਰੂ।
8 ਸਾਲਾਂ ਦਾ ਮੁੰਡਾ ਆਸਾਂ ਹੋਣੀ ਲਾਈ ਬੈਠੇ ਨੇ, ਤੇ ਜੇ ਕਹੋ ਵੀ ਗੱਡੀ ਲਿਆ ਕੋਈ ਚੰਗੀ ਗੱਡੀ ਰੱਖੋ, ਉਹ ਕਹਿਣਗੇ ਕੋਈ ਨੀ ਬਾਬਾ ਜੀ ਗੱਡੀ ਵੀ ਆ ਹੀ ਜਾਣੀ, 10 ਸਾਲਾਂ ਦਾ ਮੁੰਡਾ ਹੋਣੀ ਆਸਾਂ ਨੇ ਵੀ ਗੱਡੀ ਆ ਜਾਣੀ ਹੈ। ਕਾਹਦਾ ਮਾਣ ਕਰਦਾ, ਕੋਈ ਪਤਾ ਨਹੀਂ ਗੱਡੀ ਆਵੇ, ਤੂੰ ਸੋਚਦਾ ਰਿਹਾ ਗੱਡੀ ਆਊਗੀ, ਨਾਲੇ ਭੈੜਾ ਬਣਿਆ। ਕੁੜਮ ਵੀ ਗੱਲਾਂ ਕਰਦੇ ਨੇ ਵੀ ਕਿੱਡੀ ਵੱਡੀ ਮੰਗ ਕਰਦਾ, ਇਹ ਨਹੀਂ ਪਤਾ ਮੁੰਡਾ ਜਦੋਂ ਗੱਡੀ 'ਚ ਬਹਿਣ ਲੱਗੇ ਆਕੇ ਚੱਲ ਪੁੜਿਆ ਥੱਲੇ ਉੱਤਰ ਜਾ ਕਿੱਥੇ ਮੈਟ ਲਪੇਟ ਤੇ ਆ ਕੋ ਸਤਨਾ
ਵਾਹਿਗੁਰੂ,
ਪਤਾ ਲੱਗਣਾ ਕੋਈ। ਬਾਕੀ ਹੋ ਕੇ ਲੈ ਕੇ ਜਦੋਂ ਪਿਓ ਗੱਡੀ ਦਿੰਦਾ ਨਾ, ਉਹ ਦਾਜ ਦੇਣ ਦੀ ਹਿੰਮਤ ਨਹੀਂ, ਤੇ ਲੜਕੇ ਵਾਲੇ ਉਹ ਗਲ ਵਿੱਚ ਅੰਗੂਠਾ ਦੇਣ ਵਾਲਾ ਗੱਲ ਦੇਣ ਵਾਲੀ ਗੱਲ ਹੈ, ਧੱਕੇ ਨਾਲ ਕਹਿੰਦੇ ਵੀ ਸਾਨੂੰ ਗੱਡੀ ਚਾਹੀਦੀ ਹੈ, ਸਾਨੂੰ ਦਹੇਜ ਚਾਹੀਦਾ, ਉਹ ਫਿਰ ਹੋਕੇ ਲੈ ਕੇ ਤਰਲੇ ਕਰਕੇ ਔਖਾ ਹੋ ਕੇ ਗੱਡੀ ਦਿੰਦਾ ਹੈ। ਫਿਰ ਮਹਾਰਾਜ ਉਹਦਾ ਫਲ ਵੀ ਕਈ ਵਾਰੀ ਦਿੰਦੇ ਨੇ, ਜਿਹੜੀ ਧੱਕੇ ਨਾਲ ਲਈ ਹੋਈ ਗੱਡੀ ਹੁੰਦੀ ਹੈ ਨਾ, ਇੱਕ ਦਿਨ ਸਾਰਾ ਟੱਬਰ ਲੈ ਕੇ ਟਰੱਕ ਥੱਲੇ ਵੜਦੀ ਹੈ। ਖੂ ਸਤਨਾਮ
ਸ੍ਰੀ ਵਾਹਿਗੁਰੂ।
ਇਸ ਕਰਕੇ ਬਚੋ, ਆਪਣੀ ਮਰਜ਼ੀ ਨਾਲ ਆਪਣੀ ਧੀ ਨੂੰ ਭਾਵੇਂ ਕੋਈ ਕੱਖ ਦੇਵੇ ਤੇ ਭਾਵੇਂ ਕੋਈ ਲੱਖ ਦੇਵੇ, ਆਪਣੀ ਧੀ ਨੂੰ ਕੋਈ ਜੋ ਮਰਜ਼ੀ ਦੇਵੇ, ਮੰਗਣਾ ਨਹੀਂ ਕਦੇ ਕਿਸੇ ਤੋਂ, ਇਹ ਪਰਨ ਕਰ ਲਓ ਪੱਕਾ। ਮੈਂ ਬਹੁਤ ਨੌਜਵਾਨ ਵੇਖਦਾ ਜਿਹੜੇ ਕਹਿਣਗੇ ਬਾਬਾ ਜੀ ਅਸੀਂ ਲੜਕੀ ਦਾ ਜਿਹੜਾ ਰਿਸ਼ਤਾ ਲੈਣਾ ਗਰੀਬ ਘਰ ਦਾ, ਕਈ ਵਾਰੀ ਇਹ ਵੀ ਵੇਖਣ ਚ ਆਉਂਦੇ, ਅਸੀਂ ਘਰ ਦੀ ਲੜਕੀ ਹੋਵੇ, ਤੇ ਜਾਂ ਕਹਿਣਗੇ ਅਸੀਂ ਜੀ ਬਿਨਾਂ ਦਹੇਜ ਤੋਂ ਵਿਆਹ ਕਰਾਉਣਾ। ਕਈ ਨੌਜਵਾਨ ਹੈ ਐਸੇ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੋਈ, ਆਪਣੀ ਮਰਜ਼ੀ ਨਾਲ ਕੋਈ ਜੋ ਮਰਜ਼ੀ ਦੇਵੇ, ਮੰਗਣਾ ਨਹੀਂ ਕਦੇ ਕਿਸੇ ਤੋਂ। ਬਾਕੀ ਜਿਹੜੀ ਆਪਣੀ ਕਮਾਈ ਦਾ ਲਿਆਂਦਾ ਹੋਇਆ ਬੈੱਡ ਹੈ ਨਾ ਜਿਹੜਾ, ਉਹਦੇ ਤੇ ਪੈਣ ਦਾ ਆਨੰਦ ਆਉਣਾ ਹੈ, ਉਹ ਕਿਸੇ ਦੇ ਦਿੱਤੇ ਹੋਏ ਬੈੱਡ ਤੇ ਪੈਣ ਦਾ ਆਨੰਦ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਆਪਣੀ ਗੱਡੀ ਜਿਹੜੀ ਆਪ ਲਈ ਹੈ ਨਾ ਕਮਾਈ ਕਰਕੇ, ਜਿਹੜਾ ਉਸ ਗੱਡੀ ਚ ਬਹਿਣ ਦਾ ਆਨੰਦ ਆਉਣਾ ਹੈ, ਉਹ ਦੂਜੀ ਗੱਡੀ ਚ ਬੈਠਣ ਦਾ ਆਨੰਦ ਨਹੀਂ ਆਉਂਦਾ। ਯਤਨ ਕਰੋ ਵੀ ਹੱਕ ਸੱਚ ਦੀ ਕਮਾਈ ਹੋਵੇ, ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਸ ਕਰਕੇ ਪਰਾਇਆ ਹੱਕ ਨਹੀਂ ਖਾਣਾ ਕਦੇ, ਬੇਨਤੀ ਇਹ ਪ੍ਰਵਾਨ ਕਰੋ ਵੀ ਇਹ ਪੱਕਾ ਹੀ ਬਚਨ ਪਰਨ ਕਰ ਲਓ ਵੀ ਮੈਂ ਲੜਕੀ ਦਾ ਵਿਆਹ ਕਰਨਾ, ਮੈਂ ਲੜਕੇ ਦਾ ਜਦੋਂ ਵਿਆਹ ਕਰਨਾ ਮੈਂ ਦਹੇਜ ਨਹੀਂ ਮੰਗਣਾ ਕਦੇ, ਮੈਂ ਦਾਜ ਨਹੀਂ ਮੰਗਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਸਾਡੇ ਵਾਸਤੇ ਸੰਗਤ ਵੱਡੀ ਹੈ, ਸੰਗਤ ਦਾ ਬਚਨ ਨਹੀਂ ਅਸੀਂ ਮੋੜ ਸਕਦੇ, ਕਹਿੰਦੇ ਜੀ ਕੋਈ ਗੱਲ ਨੀ, ਉਹਨਾਂ ਨੇ ਚਿੱਠੀ ਦੇ ਦਿੱਤੀ, ਛੱਡੋ ਪਰਾਂ, ਤੁਸੀਂ ਵੇਖੋ ਕਿੰਨਾ ਦਾਜ ਤੇ ਇਹੋ ਜਿਹੇ ਮਿਲਣਾ ਪੰਡਿਤ ਕਹਿੰਦੇ ਆ। ਉਹ ਕਹਿੰਦੇ ਤੁਸੀਂ ਸੰਗਤ ਨੂੰ ਉਂਝ ਹੀ ਸਮਝਦੇ ਹੋ, ਵਿੱਚ ਸੰਗਤਾਂ ਦੇ ਵਸ ਦਾ ਹਰ ਜੀ ਮੇਰਾ ਪਿਆਰਾ ਮੇਰਾ ਮੇਰਾ ਸੰਗਤ ਹਰ ਪ੍ਰਭ ਵਸੈ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਲਈ, ਚੰਦੂ ਦਾ ਰਿਸ਼ਤਾ ਮੋੜ ਦਿੱਤਾ। ਉਹਨੇ ਲਿਖਿਆ ਸੀ ਮੇਰੇ ਨਾਲ ਦੁਸ਼ਮਣੀ ਜਿਹੜੀ ਹੈ ਤੁਹਾਨੂੰ ਬੜੀ ਮਹਿੰਗੀ ਪਵੇਗੀ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਅਸੀਂ ਸੰਗਤ ਦਾ ਹੁਕਮ ਨਹੀਂ ਮੋੜ ਸਕਦੇ, ਚੰਦੂ ਨੂੰ ਕਹਿ ਦਿਓ ਜੋ ਕਰਨਾ ਕਰ ਲਵੇ। ਜਦੋਂ ਚੰਦੂ ਕੋਲ ਪੰਡਿਤ ਗਏ, ਕਹਿੰਦੇ ਜੀ ਉਹਨਾਂ ਨੇ ਸ਼ਗਨ ਮੋੜ ਦਿੱਤਾ। ਚੰਦੂ ਨੂੰ ਚੜਿਆ ਬੜਾ ਗੁੱਸਾ, ਗੁੱਸੇ ਵਿੱਚ ਆਇਆ। ਇਹਨੇ ਫਿਰ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰਤੇ, ਲੱਗ ਪਿਆ ਵਿਉਂਤਾਂ ਬਣਾਉਣ। ਕੋਈ ਇਹੋ ਜੀ ਗੱਲ ਬਣੇ, ਮੈਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਦਲਾ ਲੈ ਲਾਂ, ਮਹਾਰਾਜ ਨੇ ਮੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ, ਮੈਂ ਇਸ ਗੱਲ ਦੀ ਸਜ਼ਾ ਦਿਆਂ ਉਹਨਾਂ ਨੂੰ। ਸਮਾਂ ਲੰਘਦਾ ਗਿਆ, ਬਾਦਸ਼ਾਹ ਨੇ ਆਪਣੇ ਪੁੱਤਰ ਖੁਸਰੋ ਨੂੰ ਕੱਢਿਆ ਤੇ ਨਾਲ ਇਹ ਕਹਿਤਾ ਜਿਹੜਾ ਖੁਸਰੋ ਨੂੰ ਮੂੰਹ ਲਾਏਗਾ ਉਹਨੂੰ 2 ਲੱਖ ਰੁਪਇਆ ਜੁਰਮਾਨਾ ਦੇਣਾ ਪੈਣਾ। ਇਹ ਗੱਲ ਕਹਿਤੀ ਤੇ ਖੁਸਰੋ ਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਸਿੱਧਾ ਹੀ, ਤੇ ਮਹਾਰਾਜ ਨੇ ਚਲੋ ਉਹਨੂੰ ਜਲ ਪਾਣੀ ਵੀ ਛਕਾਇਆ, ਜਿੰਨਾ ਜਥਾ ਯੋਗ ਸਤਿਕਾਰ ਵੀ ਕੀਤਾ, ਕੁਝ ਮਾਇਆ ਵੀ ਦਿੱਤੀ ਖਰਚੇ ਵਾਸਤੇ। ਲੈ ਭਾਈ ਗੁਰੂ ਘਰ ਚੋਂ ਨੇ ਮੰਗ ਲਈ, ਮਹਾਰਾਜ ਨੂੰ ਕਹਿੰਦਾ ਮੈਂ ਵਾਪਸ ਕਰ ਜਾਂਗਾ, ਉਹ ਚਲਿਆ ਗਿਆ। ਇਹ ਸ਼ਿਕਾਇਤ ਕਰ ਦਿੱਤੀ ਕਿਸੇ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ, ਚੰਦੂ ਨੇ ਕੰਨ ਭਰੇ, ਵੇਖੋ ਜੀ ਤੁਹਾਡੇ ਹੁਕਮ ਦੀ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ, ਉਹ ਤੁਹਾਡੇ ਤੋਂ ਡਰਦੇ ਹੀ ਨਹੀਂ, ਤੁਸੀਂ ਕਿਹਾ ਸੀ ਉਹਨੂੰ ਕੋਈ ਪਨਾਹ ਨਾ ਦੇਵੇ, ਉਹਨਾਂ ਨੇ ਲੰਗਰ ਛਕਾਇਆ ਨਾਲੇ ਰਸਤਾ ਦਿੱਤੀਆਂ ਕੁਛ। ਮਹਾਰਾਜ ਕਹਿੰਦੇ ਭਾਈ ਗੁਰੂ ਘਰ ਵਿੱਚ ਤੇ ਚੋਰ ਨੇ ਵੀ ਆਉਣਾ, ਸਾਧ ਨੇ ਵੀ ਆਉਣਾ, ਇੱਥੇ ਸਾਰੇ ਆਉਂਦੇ ਨੇ, ਅਸੀਂ ਸਭ ਦਾ ਹੀ ਸਤਿਕਾਰ ਕਰਨੇ। ਪਰ ਉਹਨਾਂ ਨੇ ਆਖਿਆ, ਚੰਦੂ ਕਹਿੰਦਾ ਜੀ ਤੁਸੀਂ ਮਹਾਰਾਜ ਨੂੰ ਲਾਹੌਰ ਸੱਦੋ। ਜਹਾਂਗੀਰ ਬਾਦਸ਼ਾਹ ਨੇ ਫਿਰ ਮਹਾਰਾਜ ਨੂੰ ਲਾਹੌਰ ਬੁਲਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੇ, ਪਤਾ ਸੀ ਮਹਾਰਾਜ ਨੂੰ ਅਸੀਂ ਵਾਪਸ ਨਹੀਂ ਆਉਣਾ। ਹੁਣ ਜਾਣ ਲੱਗੇ ਤੇ ਆਪਣੇ ਸਾਹਿਬਜ਼ਾਦੇ ਦੇ ਸਿਰ ਤੇ ਹੱਥ ਰੱਖਿਆ, ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਤੁਹਾਡਾ ਵਿਛੋੜਾ ਸਾਥੋਂ ਝੱਲਿਆ ਨਹੀਂ ਜਾਣਾ, ਆਪ ਜੀ ਕਿਰਪਾ ਕਰਿਓ ਜਲਦੀ ਮੁੜਾਇਓ ਵਾਪਸ। ਮਹਾਰਾਜ ਕਹਿੰਦੇ ਭਾਈ ਆ ਹੀ ਜਾਣਾ। ਕਹਿੰਦੇ ਮਹਾਰਾਜ ਨਹੀਂ, ਪਰ ਜਿਹੜੇ ਸਮਝਣ ਵਾਲੇ ਸੀ ਸਮਝ ਗਏ, ਸੱਚੇ ਪਾਤਸ਼ਾਹ
ਔਖਾ ਲੰਘਦਾ ਸਮਾਂ ਵਿਛੋੜੇਗਾ ਬਿਨਾ ਗੁਰਾਂ ਗੁਜ਼ਾਰਾ ਕੌਣ ਕਰੇ ਲੰਘਦਾ ਸਮਾਂ ਵਿਛੋੜੇਗਾ ਬਿਨਾ ਗੁਰਾਂ ਗੁਜ਼ਾਰਾ ਕੌਣ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਸਤਿਗੁਰ ਤੋਂ ਕਿਨਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਸਤਿਗੁਰ ਤੋਂ ਕਿਨਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਸਤਿਗੁਰ ਤੋਂ ਕਿਨਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਸਤਿਗੁਰ ਤੋਂ ਕਿਨਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਔਖਾ ਲੰਘਦਾ ਸਮਾਂ ਵਿਛੋੜੇਗਾ ਬਿਨਾਂ ਗੁਰਾਂ ਗੁਜ਼ਾਰਾ ਲੰਘਦਾ ਸਮਾਂ ਵਿਛੋੜੇਗਾ ਬਿਨਾਂ ਗੁਰਾਂ ਗੁਜ਼ਾਰਾ ਕੌਣ ਕਰੇ ਔਖਾ ਲੰਘਦਾ ਸਮਾਂ ਵਿਛੋੜੇਗਾ ਬਿਨਾਂ ਗੁਰਾਂ ਗੁਜ਼ਾਰਾ ਕੌਣ ਕਰੇ ਮਹਾਰਾਜ ਤੁਹਾਡੇ ਬਿਨਾ ਅਸੀਂ ਬਚ ਨਹੀਂ ਸਕਦੇ। ਸਾਰੇ ਗੁਰਸਿੱਖ ਪਿਆਰੇ ਬੇਨਤੀਆਂ ਕਰਦੇ ਨੇ ਮਹਾਰਾਜ ਨੂੰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਣਾ ਮੰਨਣਾ ਸਾਰਿਆਂ ਨੇ। ਜਹਾਂਗੀਰ ਬਾਦਸ਼ਾਹ ਨੂੰ ਮਿਲੇ ਜਾ ਕੇ ਜਦੋਂ ਮਹਾਰਾਜ ਨੇ ਸਾਰੀ ਗੱਲ ਸਮਝਾਈ ਕਿ ਗੁਰੂ ਘਰ ਵਿੱਚ ਤੇ ਸਭ ਨਹੀਂ ਆਉਣਾ, ਪਰ ਚੰਦੂ ਨੇ ਫਿਰ ਕੰਨ ਭਰੇ, ਕਹਿੰਦਾ ਜੀ ਗੱਲ ਸੁਣੋ, ਆਪਾਂ ਜਿਹੜਾ ਜੁਰਮਾਨਾ ਲਾਇਆ ਸੀ ਨਾ ਉਹ ਇਹਨਾਂ ਤੋਂ ਲੈਣਾ ਹੈ, ਤੇ ਤੁਹਾਡੇ ਤੇ ਕਹਿਣ ਤੇ ਮੰਨਣਾ ਨਹੀਂ, ਮੈਂ ਮਨਾ ਲਾਂਗਾ ਆਪੇ। ਬਾਦਸ਼ਾਹ ਨੇ ਗਾਂਹ ਲੰਘਣਾ ਸੀ, ਕਹਿੰਦੇ ਤੁਸੀਂ ਅੱਗੇ ਚਲੇ ਜਾਓ ਤੇ ਇਹਨਾਂ ਨੂੰ ਮੈਂ ਆਪੇ ਬਾਅਦ ਵਿੱਚ ਮਨਾ ਲੈਂਦਾ। ਇਹਨੂੰ ਮਿਲ ਗਿਆ ਮੌਕਾ, ਬਾਦਸ਼ਾਹ ਨੇ ਹਾਂ ਕਰ ਦਿੱਤੀ। ਚੰਦੂ ਕਹਿੰਦਾ ਜੀ ਮੈਂ ਘਰ ਲੈ ਜਾਂਦਾ, ਉੱਥੇ ਮੈਂ ਇਹਨਾਂ ਨੂੰ ਮਨਾ ਲਾਂਗਾ ਆਪੇ। ਫਿਰ ਚੰਦੂ ਗੁਰੂ ਅਰਜਨ ਦੇ ਮਹਾਰਾਜ ਨੂੰ ਆਪਣੇ ਘਰ ਲੈ ਗਿਆ ਸੀ ਤੇ ਘਰ ਲਿਜਾ ਕੇ ਇਹਨੇ ਜਾਣ ਸਾਰ ਇੱਕ ਜੇਲ੍ਹ ਵਿੱਚ ਮਹਾਰਾਜ ਨੂੰ ਬੰਦ ਕਰ ਦਿੱਤਾ। ਮਹਾਰਾਜ ਦੇ ਨਾਲ ਹੋਰ ਵੀ ਕਈ ਸੇਵਾਦਾਰ ਸਨ, ਗੁਰਸਿੱਖ ਭਾਈ ਪੁਰਾਣੇ ਵਰਗੇ, ਭਾਈ ਲਗਾਹੇ ਵਰਗੇ, ਭਾਈ ਪੈੜਾ, ਇਹ ਗੁਰਸਿੱਖ ਮਹਾਰਾਜ ਦੇ ਨਾਲ ਸਨ 5-6। ਜਦੋਂ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਜੇਲ੍ਹ ਵਿੱਚ ਬੰਦ ਕਰ ਲਿਆ ਨਾ, ਤੇ ਉਸ ਸਮੇਂ ਇਹਨੇ ਆਖਿਆ ਮਹਾਰਾਜ ਤੁਹਾਨੂੰ ਮੈਂ ਕਿਹਾ ਸੀ ਕਿ ਮੇਰੇ ਨਾਲ ਦੁਸ਼ਮਣੀ ਜਿਹੜੀ ਤੁਹਾਨੂੰ ਮਹਿੰਗੀ ਪਏਗੀ, ਵੇਖੋ ਹੁਣ ਮੈਂ ਤੁਹਾਨੂੰ ਆਪਣੇ ਘਰ ਵਿੱਚ ਲੈ ਆਂਦਾ, ਇੱਥੇ ਤੁਹਾਡੀ ਨਹੀਂ ਚੱਲਣੀ ਮੇਰੀ ਚੱਲਣੀ। ਅਜੇ ਵੀ ਬੇਨਤੀ ਆ ਵੀ ਮੇਰੀ ਲੜਕੀ ਦਾ ਜਿਹੜਾ ਰਿਸ਼ਤਾ ਹੈ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ, ਤੁਹਾਨੂੰ ਛੱਡ ਦਿੱਤਾ ਜਾਏਗਾ, ਨਹੀਂ ਤੇ ਕੋਹ ਕੇ ਸ਼ਹੀਦ ਕਰ ਦਿਆਂਗਾ। ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਚੰਦੂ ਜਵਾਬ ਸਾਡਾ ਉਦਣ ਵੀ ਇਹੀ ਸੀ ਤੇ ਜਵਾਬ ਅੱਜ ਵੀ ਇਹੀ। ਅਸੀਂ ਸੰਗਤ ਦਾ ਹੁਕਮ ਨਹੀਂ ਮੋੜ ਸਕਦੇ, ਤੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਜੇਲ੍ਹ ਵਿੱਚ ਕਰ ਦਿੱਤਾ ਮਹਾਰਾਜ ਨੂੰ ਬੰਦ। ਉਹ ਕਹਿਣ ਲੱਗਾ ਜੀ ਤੁਸੀਂ ਮੇਰੀ ਗੱਲ ਨਹੀਂ ਮੰਨੀ, ਹੁਣ ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਸਾਧ ਸੰਗਤ ਇਹ ਨਾਲ ਕਹਿਤਾ ਕਿ ਜੇ ਮਹਾਰਾਜ ਸ਼ਕਰ ਨੂੰ ਕੁਛ ਮੰਗਦੇ ਨੇ ਤੇ ਇਹਨਾਂ ਨੂੰ ਇੱਕ ਪ੍ਰਸ਼ਾਦਾ ਤਾਂ ਦੇਣਾ 1,00,000 ਰੁਪਈਆ ਲੈ ਕੇ, ਇਹ ਜੇ ਜਲ ਮੰਗਣ ਤੇ ਪਾਣੀ ਦਾ ਗਲਾਸ ਤਾਂ ਦੇਣਾ 1,00,000 ਰੁਪਈਆ ਲੈ ਕੇ। ਮਹਾਰਾਜ ਕਹਿੰਦੇ ਓਏ ਜੇ ਤੂੰ 1,00,000 ਰੁਪਈਆ ਦੇਵੇਂ ਨਾ ਤੇਰੇ ਘਰ ਦੀ ਰੋਟੀ ਤੇ ਅਸੀਂ ਤਾਂ ਵੀ ਨਹੀਂ ਖਾਂਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇਰੇ ਪਾਪੀ ਦੇ ਘਰ ਦਾ ਪ੍ਰਸ਼ਾਦਾ ਤੇ ਅਸੀਂ ਫੇਰ ਵੀ ਨਹੀਂ ਸਕਦੇ, ਕਿਉਂਕਿ ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਗੁਰਸਿੱਖ ਹੁੰਦਾ ਨਾ, ਜਿਹੜਾ ਉਹਦੇ ਘਰ ਦਾ ਪ੍ਰਸ਼ਾਦਾ ਹੁੰਦਾ ਨਾ, ਜਿਹੜਾ ਉਹ ਸਕਦਾ ਉਹਦਾ ਵੀ ਜੀ ਕਰਦਾ ਨਾਮ ਜਪੀਏ, ਉਹਦਾ ਨਾਮ ਵਿੱਚ ਮਨ ਲੱਗਦਾ। ਜਿਹੜਾ ਪ੍ਰਸ਼ਾਦਾ ਬਾਣੀ ਪੜ੍ਹਦਿਆਂ ਬਣਾਇਆ ਜਾਵੇ, ਹੱਕ ਸੱਚ ਦੀ ਕਿਰਤ ਬਿਰਤ ਹੋਵੇ, ਤੇ ਜਿਹੜਾ ਲੰਗਰ ਪ੍ਰਸ਼ਾਦਾ ਗਾਲਾਂ ਕੱਢਦੀ ਬਣੇ ਜਿਹੜੇ ਛਕਣਗੇ ਉਹ ਕਿੱਥੇ ਫਿਰ ਨਾਮ ਜਪ ਲੈਣਗੇ। ਪ੍ਰਸ਼ਾਦਾ ਪੱਕਦਿਆਂ ਪਕਾਉਂਦੀਆਂ ਵੀ ਕਈ ਬੀਬੀਆਂ ਬੱਚਿਆਂ ਨੂੰ ਗਾਲਾਂ ਕੱਢੀ ਜਾਂਦੀਆਂ, ਝਿੜਕਾਂ ਦੇਈ ਜਾਂਦੀਆਂ, ਉਦਾਂ ਹੀ ਫਿਰ ਛਕਣ ਵਾਲੇ ਬਣ ਜਾਂਦੇ। ਪ੍ਰਸ਼ਾਦਾ ਛਕਾਉਣ ਪਕਾਉਣਾ ਨਾ ਜਦੋਂ, ਉਦੋਂ ਵੀ ਵਾਹਿਗੁਰੂ ਜਪਦੇ ਹੀ ਪ੍ਰਸ਼ਾਦਾ, ਸਿਮਰਨ ਕਰਦਿਆਂ ਪ੍ਰਸ਼ਾਦਾ ਪਕਾਉਣਾ, ਕਿਉਂਕਿ ਜੇ ਬੀਬੀਆਂ ਦੇ ਵਿੱਚ ਗੁਰਮਤ ਹੋਏਗੀ ਫਿਰ ਗਾਂਹ ਬੱਚਿਆਂ ਦੇ ਵਿੱਚ ਵੀ ਕਿਰਪਾ ਹੋ ਜਾਏਗੀ। ਜਿਹੜੀ ਬੀਬੀ ਰੋਜ਼ ਬੱਚੇ ਨੂੰ ਤਿਆਰ ਕਰਕੇ ਭੇਜਦੀ ਆ, ਪ੍ਰਸ਼ਾਦਾ ਤਿਆਰ ਕਰਦੀ ਆ, ਜਦੋਂ ਕੇਸ ਵਾਹੁੰਦੀ ਆ ਨਾਲੇ ਜੂੜਾ ਕਰੀ ਜਾ, ਤੇ ਨਾਲੇ ਉਹਨੂੰ ਕਵੇ ਕਿ ਕਹਿ ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਰੋਜ਼ ਤਿਆਰ ਕਰਕੇ ਭੇਜੇ, ਨਾਲ ਦਸੇ ਪਾਤਸ਼ਾਹੀਆਂ ਦੇ ਨਾਮ ਪੜ੍ਹਾਈ ਜਾਏ, ਨਾਲੇ ਕੇਸ ਵਾਹੀ ਜਾ, ਤੇ ਨਾਲੇ ਕਵੇ ਬੱਚਿਆ ਇਹ ਕੇਸਾਂ ਵਾਸਤੇ ਤਾਰੂ ਸਿੰਘ ਨੇ ਆਪਣੀ ਖੋਪਰੀ ਲਵਾ ਲਈ ਪਰ ਕੇਸ ਕਤਲ ਨਹੀਂ ਹੋਣ ਦਿੱਤੇ।
ਸਤਿ ਸ੍ਰੀ ਅਕਾਲ।
ਜਦੋਂ ਮਾਂ ਆਪਣੇ ਬੱਚੇ ਨੂੰ ਇਹ ਸਿੱਖਿਆ ਦੇਵੇਗੀ ਤੇ ਬੱਚੇ ਦੇ ਅੰਦਰ ਜਦੋਂ ਬਚਪਨ ਵਿੱਚੋਂ ਜਿਹੜੇ ਬੱਚੇ ਦੇ ਅੰਦਰ ਗੁਰਸਿੱਖੀ ਬਚਪਨ ਵਿੱਚ ਗੁਰਸਿੱਖੀ ਅੰਦਰ ਘਰ ਕਰ ਗਈ, ਉਹ ਸਾਧ ਸੰਗਤ ਵੱਡਿਆ ਤੇ ਜਾਵੇ ਪਰ ਉਹ ਕਦੇ ਸਿੱਖੀ ਤੋਂ ਗੁਰੂ ਤੋਂ ਮੁਨਕਰ ਨਹੀਂ ਹੋ ਸਕਦਾ ਬਚਪਨ ਵਿੱਚ, ਜੇ ਤੇ ਕਿਰਪਾ ਹੋ ਜਾਏ ਤੇ ਬੇਨਤੀ ਆ ਭੈਣਾਂ ਦੇ ਚਰਨਾਂ 'ਚ ਖਾਸ ਕਰਕੇ, ਕਿਉਂਕਿ ਅਗਰ ਭੈਣਾਂ ਨੂੰ ਦੱਸੇ ਪਾਤਸ਼ਾਹੀਆਂ ਦੇ ਨਾਂ ਯਾਦ ਨਹੀਂ, ਉਹਨਾਂ ਨੇ ਬੱਚਿਆਂ ਨੂੰ ਕੀ ਕਰਾ ਦੇਣੇ? ਜਿਹੜੀਆਂ ਭੈਣਾਂ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦੀਆਂ ਉਹ ਬੱਚਿਆਂ ਨੂੰ ਕਿੱਦਾਂ ਗੁਰਮਤ ਵੱਲ ਤੋਰਨਗੀਆਂ? ਭੈਣਾਂ ਦੇ ਹੱਥ ਵੀ ਬਹੁਤ ਕੁਝ ਹੈ, ਬੱਚੇ ਦਾ ਪਹਿਲਾ ਗੁਰੂ ਤੇ ਮਾਂ ਹੀ ਆ ਜਿਹਨੇ ਇਸ ਪਾਸੇ ਲਾਉਣਾ, ਤੇ ਭੈਣਾਂ ਵੀ ਯਤਨ ਕਰਨ। ਜੇ ਬੀਬੀਆਂ ਹੀ ਕਹਿਣਗੀਆਂ ਵੀ ਰੋਜ਼ ਰੋਜ਼ ਦਾ ਸਿਆਪਾ ਨਹੀਂ ਹੁੰਦਾ, ਕੇਸ ਵਾਹੁਣੇ ਪੈਂਦੇ ਆ, ਧੋਣੇ ਪੈਂਦੇ ਆ, ਸ਼ੈਂਪੂ ਲਾਉਣਾ ਪੈਂਦਾ, ਇਹਨੂੰ ਕਟਾ ਕੇ ਆ ਲੈ ਫਿਰ ਲੈ ਜਾ 10 ਰੁਪਈਏ ਨਾਈ ਦੀ ਦੁਕਾਨ ਤੇ ਚੱਲਿਆ ਜਾ, ਫੇਰ ਨਹੀਂ ਗੱਲ ਬਣਨੀ। ਇੰਜ ਨਹੀਂ ਭਾਈ, ਭੈਣਾਂ ਦਾ ਫਰਜ਼ ਤੇ ਭੈਣਾਂ ਖੁਦ ਵੀ ਗੁਰਮਤ ਦੀਆਂ ਧਾਰਨੀ ਹੋਣ। ਪੀਣ ਵਾਲੇ ਪੀਵੀ ਜਾਂਦੇ ਤੁਸੀਂ ਆਪਣੀਆਂ ਅਰਦਾਸਾਂ ਨਾ ਛੱਡਿਆ ਕਰੋ, ਪੀਣ ਵਾਲੇ ਪੀਵੀ ਜਾਂਦੇ ਤੁਸੀਂ ਗੁਰਦੁਆਰੇ ਜਾਣਾ ਨਾ ਛੱਡਿਆ ਕਰੋ, ਇੱਕ ਨਾ ਇੱਕ ਦਿਨ ਮਹਾਰਾਜ ਤੁਹਾਡੇ ਤੇ ਵੀ ਕਿਰਪਾ ਕਰਨਗੇ, ਸਾਰਾ ਟੱਬਰ ਅੰਮ੍ਰਿਤਧਾਰੀ ਹੋ ਜਾਂਦਾ। ਮੰਨਾ ਪਰਿਵਾਰ ਹੈ ਸਾਧਾਰ, ਬੀਬੀਆਂ ਜਿਹੜੀਆਂ ਸਾਰੇ ਪਰਿਵਾਰ ਨੂੰ ਸੁਧਾਰ ਲੈਂਦੀਆਂ, ਜਿਹੜੀਆਂ ਦਿਨ ਰਾਤ ਅਰਦਾਸਾਂ ਕਰਦੀਆਂ ਰਹਿੰਦੀਆਂ, ਪਰ ਮਿਹਨਤ ਤੇ ਕਰਨੀ ਪੈਣੀ ਹੈ ਨਾ। ਜਿਹੜਾ ਰੋਜ਼ ਜਾਏਗਾ ਰੋਜ਼ ਬੇਨਤੀ ਕਰੇਗਾ ਮਹਾਰਾਜ ਨੇ ਸੁਣ ਲੈਣੀ, ਖੁਦਾ ਕਰਤਾ ਹੈ ਮਨਜ਼ੂਰ ਦੁਆ, ਜਬ ਦਿਲ ਸੇ ਹੋਤੀ ਹੈ ਮੁਸ਼ਕਲ ਤੋ ਯਹੀ ਹੈ ਕਿ ਜੇ ਮੁਸ਼ਕਲ ਸੇ ਹੋਤੀ ਹੈ। ਕਹਿੰਦੇ ਅਰਦਾਸ ਪ੍ਰਵਾਨ ਕਰ ਲੈਂਦਾ ਰੱਬ ਪਰ ਜਦੋਂ ਮਨੋ ਹੋਵੇ, ਪਰ ਮੁਸ਼ਕਲ ਕੰਮ ਇਹ ਆ ਵੀ ਮਨੋ ਅਰਦਾਸ ਹੁੰਦੀ ਨਹੀਂ, ਇਸੇ ਕਰਕੇ ਸੁਣਦਾ ਨਹੀਂ। ਤੇ ਭੈਣਾਂ ਨੂੰ ਵੀ ਬੇਨਤੀ ਭਾਈ, ਤੇ ਜਿਹੜਾ ਵਰਤ ਵੁਰਤ ਰੱਖਣਾ ਇਹ ਵੀ ਛੱਡ ਦਿਓ ਕਿ ਸਿਰ ਢੱਕ ਕੇ ਰੱਖੋ ਹਮੇਸ਼ਾ। ਇੱਕ ਤੇ ਸਿਰ ਹਮੇਸ਼ਾ ਢੱਕ ਕੇ ਰੱਖਣਾ ਹੈ, ਪਾਕਿਸਤਾਨ ਵਿੱਚ ਕਿਸੇ ਬੀਬੀ ਦਾ ਸਿਰ ਨੰਗਾ ਨਹੀਂ, ਇੱਥੇ ਕੋਈ ਕਰਮਾਂ ਵਾਲੀ ਹੋਈ ਹੁੰਦੀ ਜਿਹਦਾ ਸਿਰ ਢੱਕਿਆ ਹੋਵੇ। ਅੱਗੋ ਸਤਨਾਮ
ਵਾਹਿਗੁਰੂ।
ਆ ਬਹੁਤ ਭੈਣਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਸਿਰਾਂ ਤੇ ਚੁੰਨੀਆਂ ਬੰਨੀ, ਚੁੰਨੀਆਂ ਦੇ ਨਾਲ ਨਾਲ ਕੇਸਕੀਆਂ ਵੀ ਬੰਨਦੀਆਂ। ਜਿਹੜੀਆਂ ਭੈਣਾਂ ਉਹਨਾਂ ਨੂੰ ਪਤਾ ਵੀ ਜੇ ਚੁੰਨੀ ਲੈ ਵੀ ਜਾਏ ਤੇ ਕੇਸਕੀ ਨੀ ਸਾਡੀ ਲੈਂਦੀ, ਤੇ ਮੇਰੀ ਇੱਕ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਵੀ ਇੱਥੇ ਹੀ ਆ ਕੇ ਨੀ ਕੇਸਕੀ ਬੰਨਣੀ, ਹੁਣ ਦੀਵਾਨ ਚ ਚੱਲਿਆ ਤੇ ਕੇਸਕੀ ਬੰਨ ਲਓ, ਇਹ ਸਦਾ ਹੀ ਬੰਨ ਕੇ ਰੱਖਣੀ ਹਮੇਸ਼ਾ ਹੀ। ਤੁਸੀਂ ਮੇਲ ਚ ਜਾਓ ਜੇ ਵਿਆਹਾਂ ਤੇ ਜਾਓ, ਹਰ ਸਮੇਂ ਕੇਸਕੀ ਬੰਨੀ ਹੋਵੇ, ਹਰ ਸਮੇਂ ਇਹ ਬੇਨਤੀ ਹੈ ਕਿ ਸਿਰ ਕੇਸ ਕਦੇ ਵੀ ਨੰਗੇ ਨਹੀਂ ਹੋਣੇ ਚਾਹੀਦੇ। ਜਿਹੜੇ ਸਾਧ ਸੰਗਤ ਜੀ ਜਿਹੜੀ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ ਤੇ ਇਹ ਆਮ ਗੱਲ ਸੀ ਕਹਿੰਦੇ ਹੁੰਦੇ ਸੀ ਬਈ ਇਹਦਾ ਨਾ ਜਿਹੜਾ ਪਤੀ ਚੜ੍ਹਾਈ ਕਰ ਗਿਆ ਇਹ ਬੀਬੀ ਸਿਰੋਂ ਨੰਗੀ ਹੋ ਗਈ ਆਖੋ ਸਤਨਾਮ ਆਖੋ ਸਤਨਾਮ ਇਹ ਸਿਰੋਂ ਨੰਗੀ ਹੋ ਗਈ ਇਹਦਾ ਪਤੀ ਚੜ੍ਹਾਈ ਕਰ ਗਿਆ ਤੇ ਅੱਜ ਕੱਲ ਚੰਗੇ ਭਲੇ ਜਿਉਂਦੇ ਜਾਗਦੇ ਨੇ ਸਿਰ ਫੇਰ ਵੀ ਨੰਗਾ ਆਖੋ ਸਤਨਾਮ
ਵਾਹਿਗੁਰੂ
ਭੈਣਾਂ ਦੇ ਚਰਨਾਂ ਚ ਬੇਨਤੀ ਵੀ ਸਿਰ ਨੰਗਾ ਨਾ ਹੋਵੇ ਕਦੇ ਸਿਰ ਸਦਾ ਢੱਕ ਕੇ ਰੱਖਣਾ ਸਿਰ ਨੰਗਾ ਨਹੀਂ ਕਰਨਾ ਕਦੇ ਤੇ ਵਰਤ ਇਹ ਵੀ ਬੇਨਤੀ ਆ ਕੋਈ ਕਰਵਾ ਚੌਥ ਦਾ ਵਰਤ ਰੱਖਦਾ ਕੋਈ ਹੋਰ ਵਰਤ ਰੱਖਦਾ ਮਹਾਰਾਜ ਜੀ ਕਹਿੰਦੇ ਛੋਟਾ ਹੈ ਅੰਨ ਕਰ ਹੈ ਪਖੰਡ ਨਾ ਸੁਹਾਗਣ ਨਾ ਉਹਰਾ ਕੋਈ ਜਿੰਨੇ ਮਰਜ਼ੀ ਵਰਤ ਰੱਖੀ ਜਾ ਸਿੱਖ ਬੀਬੀ ਨੂੰ ਵਰਤ ਰੱਖਣ ਤੋਂ ਮਨਾਹੀ ਹੈ ਕਈ ਤੇ ਬੀਬੀਆਂ ਵਰਤ ਰੱਖ ਕੇ ਨਾ ਬਾਅਦ ਚ ਗੁਰਦੁਆਰੇ ਆਉਣਗੀਆਂ ਤੇ ਆ ਕੇ ਗ੍ਰੰਥੀ ਨੂੰ ਕਹਿਣਗੀਆਂ ਬਾਬਾ ਜੀ ਕਥਾ ਸੁਣਾਓ ਫਿਰ ਹੁਣ ਗ੍ਰੰਥੀ ਜੇ ਕਥਾ ਸੁਣਾਉਂਦਾ ਦਸ ਵੀਹ ਬੀਬੀਆਂ ਪੰਜਾਹ ਬੀਬੀਆਂ ਵਰਤ ਪਿੰਡ ਚ ਰੱਖ ਦੀਆਂ ਹੀ ਹੈ ਤੇ ਮੈਂ ਤੇ ਗ੍ਰੰਥੀਆਂ ਨੂੰ ਕਹਿੰਦਾ ਉਹਨਾਂ ਮੈਂ ਕਿਹਾ ਹੁਣ ਸਾਰੀ ਇਹ ਪੰਗਤੀ ਪੜ੍ਹ ਦਿਆ ਕਰੋ ਵੀ ਜਿਹੜੀ ਛੋਟਾ ਹੈ ਅੰਨ ਕਰ ਹੈ ਪਖੰਡ ਨਾ ਸੁਹਾਗਣ ਨਾ ਉਹ ਰੰਡ ਮੈਂ ਕਿਹਾ ਸੁਣਾਇਆ ਕਰੋ ਜੋ ਮਹਾਰਾਜ ਕਹਿੰਦੇ ਆ ਤੇ ਸਾਧ ਸੰਗਤ ਜਿਹੜੀ ਕਥਾ ਉਹ ਕਿਹੜੀ ਕਥਾ ਸੁਣਦੇ ਆ ਆਪਾਂ ਬੇਨਤੀ ਆ ਵੀ ਮਹਾਰਾਜ ਨੇ ਇਸ ਗੱਲ ਤੋਂ ਮਨਾਹੀ ਕੀਤੀ ਆ ਇਹਨਾਂ ਵਰਤਾਂ ਨਾਲ ਉਮਰ ਨਹੀਂ ਵਧਣੀ ਇਹ ਬੀਬੀਆਂ ਕਹਿੰਦੀਆਂ ਉਮਰ ਵੱਧ ਜਾਂਦੀ ਪਤੀ ਦੀ ਜੇ ਵਰਤ ਰੱਖੀਏ ਜੇ ਇੰਜ ਵਰਤ ਵਰਤਾਂ ਨਾਲ ਹੀ ਉਮਰ ਵਧਣ ਲੱਗੇ ਤੇ ਫਿਰ ਕੋਈ ਮਰੇ ਹੀ ਕਿਉਂ ਫਿਰ ਵਰਤਾਂ ਵਾਲੀਆਂ ਬੀਬੀਆਂ ਦੇ ਪਤੀ ਵੀ ਕਈ ਚੜ੍ਹਾਈਆਂ ਕਰ ਜਾਂਦੇ ਫਿਰ ਵਰਤਾਂ ਨਾਲ ਗੱਲ ਨਹੀਂ ਬਣੇਗੀ ਉਹ ਸਵੇਰੇ ਸਵੇਰੇ ਬੀਬੀ ਕਹਿੰਦੇ ਭਾਂਡੇ ਖੜਕਾਵੇ ਘਰ ਵਾਲਾ ਕਹਿੰਦਾ ਭਾਗਵਾਨ ਨੇ ਸੌਂ ਜਾ ਕੀ ਕਰਨੀ ਸਵੇਰੇ ਉਹ ਸਵੇਰੇ ਸਵੇਰੇ ਹੀ ਲੱਗ ਗਈ ਖੜਕਾਉਣ ਵੀ ਸਵੇਰੇ ਸਵੇਰੇ ਛਕ ਲਓ ਸਾਰਾ ਦਿਨ ਕਿਹੜਾ ਕੁਛ ਛਕਣਾ ਵਰਤ ਰੱਖਣਾ ਹੁਣ ਸਵੇਰੇ 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 ਹੀ ਜਦੋਂ ਸਟੋਵ ਚਲਾ ਰਹੀ ਹੈ ਸਵੇਰੇ ਸਵੇਰੇ ਭਾਂਡੇ ਖੜਕਾਉਂਦੀ ਹੈ ਵੀ ਸਵੇਰੇ ਸਵੇਰੇ ਛਕ ਲਈਏ ਉਹ ਕਹਿੰਦਾ ਭਾਗਵਾਨ ਨੇ ਪੈ ਜਾ ਤੂੰ ਕਿਉਂ ਖੜਕਾ ਕੀਤਾ ਹੈ ਇਹ ਕੀ ਕਰਨੀ ਹੈ ਕਹਿੰਦੀ ਜੀ ਕਹਿੰਦੀ ਪੈ ਜਾ ਟਿੱਕ ਕੇ ਤੇਰਾ ਹੀ ਸਿਆਪਾ ਕਰਨੀ ਹੈ ਤੂੰ ਸਤਨਾਮ
ਵਾਹਿਗੁਰੂ
ਕਹਿੰਦੀ ਤੇਰਾ ਹੀ ਸਿਆਪਾ ਕਰਨੀ ਹੈ ਤੇਰੇ ਵਾਸਤੇ ਹੀ ਵਰਤ ਰੱਖਣਾ ਪੈਣਾ ਲੈ ਸਿਆਪਾ ਹੀ ਦੱਸਦੀ ਹੈ ਸਾਧ ਸੰਗਤ ਇਹ ਜਿਹੜੇ ਵਰਤ ਰੱਖਣੇ ਆ ਇਸ ਗੱਲ ਤੋਂ ਵੀ ਮਹਾਰਾਜ ਨੇ ਰੋਕਿਆ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਵੀ ਇਹ ਜੇ ਖੁਦ ਆਪਣਾ ਹੀ ਜੀਵਨ ਗੁਰਮਤਿ ਵਿੱਚ ਨਹੀਂ ਰੰਗੋਗੇ ਤੇ ਬੱਚਿਆਂ ਦਾ ਜੀਵਨ ਕਿੱਦਾਂ ਰੰਗਿਆ ਜਾਏਗਾ ਸਾਧ ਸੰਗਤ ਮਾਤਾ ਨੇ ਬੱਚੇ ਨੂੰ ਸਿੱਖਿਆ ਦੇਣੀ ਮਾਤਾ ਨੇ ਇਸ ਪਾਸੇ ਤੋਰਨਾ ਕਿਰਪਾ ਹੋ ਜਾਏਗੀ ਹੌਲੀ ਹੌਲੀ ਅਰਦਾਸ ਕਰਦੇ ਰਹੋ ਬੇਨਤੀ ਕਰਦੇ ਰਹੋ ਸੁਣੀ ਜਾਏਗੀ ਸੱਚੇ ਪਾਤਸ਼ਾਹ ਰੋਜ਼ ਗੁਰਦੁਆਰਾ ਸਾਹਿਬ ਜਾਓ ਤੇ ਇਹ ਅਰਦਾਸ ਕਰਨ ਹੀ ਨਾ ਛੱਡੋ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਸਾਰੇ ਪਰਿਵਾਰ ਸਾਰੇ ਪਰਿਵਾਰ ਨੂੰ ਜੀ ਸਿੱਖੀ ਦੀ ਦਾਤ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਸਿੱਖੀ ਦੀ ਦਾਤ ਵਰਤ ਦੇ ਸਿੱਖੀ ਦੀ ਦਾਤ ਵਰਤ ਦੇ
ਪਰਿਵਾਰ ਨੂੰ ਸਾਈਆਂ ਸਿੱਖੀ ਦੀ ਦਾਤ ਬਖਸ਼ੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ੇ ਸਾਰੇ 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 ਪਰਿਵਾਰ ਨੂੰ
ਭੈਣਾ ਸਦਾ ਇਹ ਅਰਦਾਸਾਂ ਮਹਾਰਾਜ ਦੇ ਚਰਨਾਂ ਵਿੱਚ ਕਰਦੀਆਂ ਰਹਿਣ। ਰੋਜ਼ ਗੁਰਦੁਆਰਾ ਸਾਹਿਬ ਜਾਓ, ਇਸ਼ਨਾਨ ਕਰਕੇ ਨਿਤਨੇਮ ਕਰੋ ਤੇ ਬੇਨਤੀ ਕਰੋ, ਮਹਾਰਾਜ ਕਰਿਓ ਕਿਰਪਾ। ਅਰਦਾਸ ਕਰਨੀ ਸਾਡੇ ਹੱਥ ਹੈ ਤੇ ਵਿਧ ਬਣਾਉਣੀ ਉਹਦੇ ਹੱਥ ਹੈ। ਉਹਨੇ ਕੋਈ ਨਾ ਕੋਈ ਵਿਧ ਬਣਾ ਦੇਣੀ ਹੈ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ ਘਾਲੇ। ਇੱਥੇ ਤੇ ਇੱਕ ਤਿਲ ਜਿੰਨੀ ਕੀਤੀ ਵੀ ਘਾਲਣਾ ਕਹਿੰਦੇ ਵਿਰਥੀ ਨਹੀਂ ਜਾਂਦੀ। ਭਾਂਡਾ ਵੀ ਗੁਰਦੁਆਰੇ ਚੁੱਕ ਕੇ ਮਾਂਜਦੇ ਹੋਗੇ ਨਾ, ਉਹ ਭਾਂਡੇ ਦਾ ਫਲ ਵੀ, ਇੱਕ ਸੇਵਾ ਜੂਠਾ ਭਾਂਡਾ ਮਾਂਜਦੇ ਉਹਦਾ ਵੀ ਫਲ ਮਹਾਰਾਜ ਝੋਲੀ ਚ ਪਾ ਦਿੰਦੇ। ਤੇ ਸਾਸਾਂ ਜਿਹੜੀਆਂ ਬੀਬੀਆਂ ਰੋਜ਼ ਬੇਨਤੀਆਂ ਕਰਦੀਆਂ ਜਾ ਕੇ ਕਿਉਂ ਨੀ ਕਿਰਪਾ ਹੋਏਗੀ? ਬਜ਼ੁਰਗੋ ਅਰਦਾਸਾਂ ਕਰਿਆ ਕਰੋ, ਮਹਾਰਾਜ ਮੇਰੇ ਸਾਰੇ ਪਰਿਵਾਰ ਨੂੰ ਸਿੱਖੀ ਮਿਲੇ। ਹੈਗਾ ਨਾ ਇਹੋ ਜਿਹੇ ਬਹੁਤ ਪਰਿਵਾਰ ਨੇ ਵੀ ਇੱਕ ਅੰਮ੍ਰਿਤਧਾਰੀ ਹੈ, ਕਈ ਤੇ ਇਹੋ ਜਿਹੇ ਵੀ ਹੈਗੇ ਆ ਜਿਹਨਾਂ ਵਿੱਚ ਇੱਕ ਵੀ ਅੰਮ੍ਰਿਤਧਾਰੀ ਦਰਸ਼ਨ ਕਰਨ ਜੋਗਾ ਗੁਰਸਿੱਖ ਵੀ ਘਰ ਚ ਹੈ ਨੀ। ਪਰਿਵਾਰ ਪਰਿਵਾਰ ਦੇ 15 ਮੈਂਬਰ ਤੇ 15 ਦੇ 15 ਹੀ ਮਨਮੁਖ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਵੀ ਹੈ ਨੀ, ਇੱਕ ਵੀ ਉਹ ਨੀ ਹੈਗਾ ਜਿਹਦੇ ਦਰਸ਼ਨ ਹੀ ਕਰ ਲਾਂਗੇ ਵੀ ਅੰਮ੍ਰਿਤਧਾਰੀ ਇੱਕ ਤੇ ਹੋਵੇ ਘਰ ਚ, ਇੱਕ ਵੀ ਨੀ। ਤੇ ਸਾਧ ਸੰਗਤ ਬੇਨਤੀ ਕਰੋ ਮਹਾਰਾਜ, ਜਿਵੇਂ ਉਹਨਾਂ ਤੇ ਕਿਰਪਾ ਕੀਤੀ ਗੁਰਸਿੱਖਾਂ ਤੇ, ਅੱਜ ਸਾਡੇ ਹੋਰ ਵੀ ਕਈ ਗੁਰਮੁਖ ਰੰਗੇ ਪਏ ਨੇ, ਸਾਡੇ ਤੇ ਵੀ ਮਿਹਰ ਕਰੋ। ਮੈਂ ਵੀ ਉਹ ਦਿਨ ਆਵੇ ਜਿੱਦਣ ਸੁਖਮਨੀ ਸਾਹਿਬ ਦਾ ਪਾਠ ਕਰਾਂ, ਮੈਂ ਵੀ ਪੰਜਾਂ ਬਾਣੀਆਂ ਦਾ ਨਿਤਨੇਮੀ ਬਣਾ, ਮੈਨੂੰ ਵੀ ਕਹਿਣਾ ਗੁਰਮੁਖ ਤੁਰਿਆ ਜਾਂਦਾ। ਬੜੀ ਵਾਰੀ ਅਰਜ ਕੀਤੀ ਤੁਹਾਡੇ ਚਰਨਾਂ ਚ, ਅੰਮ੍ਰਿਤਧਾਰੀ ਦੀ ਪਦਵੀ ਮਿਲ ਗਈ ਹੈ, ਬੜੀ ਵੱਡੀ ਗੱਲ। ਅਰਦਾਸ ਕਰਿਆ ਕਰੋ ਜਦੋਂ ਦੁਨੀਆ ਚੋਂ ਜਾਈਏ ਸਾਡੇ ਕੋਲ ਗੁਰਮੁਖ ਦੀ ਪਦਵੀ ਹੋਵੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੜ੍ਹ। ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਜਿਹੜਾ ਹੈ ਉਹ ਰੋਮ ਰੋਮ ਧਿਆਉਂਦਾ ਉਸ ਅਕਾਲ ਪੁਰਖ ਨੂੰ। ਸੋ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਅੰਦਰ ਕੈਦ ਕੀਤਾ ਹੋਇਆ, ਉਹ ਕਹਿੰਦਾ ਜੀ ਜੇ ਪ੍ਰਸ਼ਾਦਾ ਮੰਗਣ ਤੇ ਇੱਕ ਪ੍ਰਸ਼ਾਦਾ ਤਾਂ ਦੇਣਾ 1,00,000 ਰੁਪਈਆ ਲੈ ਕੇ। ਮਹਾਰਾਜ ਕਹਿੰਦੇ ਤੂੰ 1,00,000 ਰੁਪਈਆ ਦੇਵੇਂ, ਅਸੀਂ ਤੇਰੇ ਪਾਪੀ ਦੇ ਘਰ ਦਾ ਤਾਂ ਨਹੀਂ ਛਕਦੇ, ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਅਸੀਂ। ਮਹਾਰਾਜ ਨੇ ਜਵਾਬ ਦੇ ਦਿੱਤਾ। ਤੇ ਸਾਧ ਸੰਗਤ, ਉਸ ਸਮੇਂ ਇਹ ਚੰਦੂ 2 ਦਿਨ ਮਹਾਰਾਜ ਨੂੰ ਰੱਖਿਆ ਕੈਦ, 3ਜੇ ਦਿਨ ਫਿਰ ਪਾਣੀ ਉਬਾਲਿਆ ਗਿਆ, ਬਹੁਤ ਵੱਡਾ ਦੇਗਾ ਉਹਦੇ ਵਿੱਚ ਪਾਣੀ ਉਬਾਲਿਆ ਗਿਆ। ਕਹਿੰਦਾ ਜੀ ਇਹ ਪਾਣੀ ਦੇ ਵਿੱਚ ਤੁਹਾਨੂੰ ਬਿਠਾਇਆ ਜਾਏਗਾ ਜੇ ਨਾ ਮੰਨੀ ਮੇਰੀ ਗੱਲ। ਮਹਾਰਾਜ ਕਹਿੰਦੇ ਤੂੰ ਜੋ ਮਰਜ਼ੀ ਕਰ ਲੈ। ਉਹ ਗੁਰਸਿੱਖਾਂ ਤੋਂ ਵੇਖਿਆ ਤੇ ਨਹੀਂ ਜਾਂਦਾ, ਪਰ ਇਹਨੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਬਲਦੀ ਦੇਗ ਦੇ ਵਿੱਚ ਜਦੋਂ ਨੇੜੇ ਲੈ ਕੇ ਗਿਆ, ਕਹਿੰਦੇ ਅਸੀਂ ਬਿਠਾਵਾਂਗੇ। ਮਹਾਰਾਜ ਕਹਿੰਦੇ ਕੋਈ ਨੀ, ਤੁਹਾਨੂੰ ਬਿਠਾਉਣ ਦੀ ਲੋੜ ਨੀ, ਮੈਂ ਆਪੇ ਬਹਿ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਮੈਂ ਆਪੇ ਹੀ ਬਹਿ ਜਾਣਾ। ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਅਗਲਾ ਦਿਨ ਹੋਇਆ, ਮਹਾਰਾਜ ਫੇਰ ਨਹੀਂ ਮੰਨੇ ਤੇ ਫਿਰ ਇਹਨੇ 33 ਤਵੀ ਤੇ ਮਹਾਰਾਜ ਨੂੰ ਬਿਠਾਇਆ, ਸੀਸ ਵਿੱਚ ਗਰਮ ਰੇਤਾ ਵੀ ਪਾਇਆ। ਇੱਕ ਪਾਸੇ ਤਵੀ ਵੀ ਗਰਮ ਸੀ, ਇੱਕ ਪਾਸੇ ਸੀਸ 'ਚ ਪੈ ਰਿਹਾ ਰੇਤਾ ਵੀ ਗਰਮ ਸੀ, ਇੱਕ ਪਾਸੇ ਜੇਠ ਦਾ ਮਹੀਨਾ ਵੀ ਗਰਮ ਸੀ, ਚੰਦੂ ਦਾ ਸੁਭਾਅ ਵੀ ਗਰਮ ਸੀ, ਪਰ ਮਹਾਰਾਜ 33 ਤਵੀ ਤੇ ਬੈਠੇ ਵੀ ਠੰਡੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਿਆਨ ਦਿਓ ਗੁਰਮੁਖੋ, 33 ਤਵੀ ਸੀਸ ਪੈ ਰਿਹਾ ਰੇਤਾ ਵੀ ਗਰਮ, ਫਿਰ ਵੀ ਠੰਡੇ ਮਹਾਰਾਜ। ਅਸੀਂ ਇਹੋ ਜਿਹੀ ਠੰਡ ਵਿੱਚ ਵੀ ਤਪਦੇ ਹਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਏਅਰ ਕੰਡੀਸ਼ਨ ਕਮਰਿਆਂ 'ਚ ਬੈਠੇ ਵੀ ਤਪੀ ਜਾਂਦੇ ਹਾਂ। ਕਾਰਨ ਪਤਾ ਕੀ ਹੈ? ਜੀਓ ਤਪਤ ਹੈ ਬਾਰੰਬਾਰ, ਤਬ ਤਬ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਸਾਡੇ ਮਨ ਨੂੰ ਸ਼ਾਂਤੀ ਕੋਈ ਨੀ, ਪਰ ਇੰਜ ਨਹੀਂ ਗੱਲ ਬਣਨੀ। ਜਿਹੜੇ ਰੰਗੇ ਗਏ, ਜਿਹੜੇ ਸਿਮਰਨ ਨਾਲ ਜੁੜ ਗਏ ਨਾ, ਉਹ 33 ਤਵੀ ਤੇ ਬਹਿ ਕੇ ਵੀ ਨਹੀਂ ਤਪਦੇ। ਤੱਤੀ ਤਵੀ ਤੇ ਮਹਾਰਾਜ ਬੈਠ ਗਏ।
ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ। ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ।
ਤੱਤੀ ਤਵੀ ਤੇ ਸਮਾਧੀ ਲਾਈ ਬੈਠੇ ਕਿੱਡੀ ਘਾਲਣਾ ਹੈ। ਇੱਕ ਵਾਰੀ ਕਹਿੰਦੇ ਫੌਜੀਆਂ ਨੇ ਨਾ ਮਿਲਟਰੀ ਵਾਲਿਆਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ, ਉਹਨਾਂ ਨੇ ਲੰਗਰ ਲਾਇਆ ਤੇ ਆਉਂਦੇ ਹੋ ਪਿਆਰਿਓ ਜਿਵੇਂ ਮਿਲਟਰੀ ਵਾਲੇ ਗੁਰੂ ਗੋਬਿੰਦ ਸਿੰਘ ਦਾ ਵੀ ਜਨਮ ਦਿਹਾੜਾ ਅਵਤਾਰ ਪੁਰਬ ਮਨਾਉਂਦੇ ਆ, ਗੁਰੂ ਨਾਨਕ ਸਾਹਿਬ ਦਾ ਵੀ ਮਨਾਉਂਦੇ ਆ, ਸ਼ਹੀਦੀ ਪੁਰਬ ਵੀ ਮਨਾਉਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦਾ ਜਰਾ ਧਿਆਨ ਦਿਓ ਇੱਧਰ, ਕੋਈ ਉਹ ਤੇ ਆਪੇ ਹੀ ਪਾਸੇ ਕਰ ਦੇਣਗੇ ਸੰਗਤ ਨੂੰ, ਆਪਾਂ ਇੱਧਰ ਸੁਰਤੀ ਜੋੜ ਕੇ ਰੱਖੋ, ਆਪਣੀ ਤਾਰ ਕਿਉਂ ਤੋੜ ਦਿਓ, ਆਪੇ ਪਾਸੇ ਕਰਾ ਦੇਣਗੇ, ਇੱਧਰ ਧਿਆਨ ਰੱਖੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ, ਮਿਲਟਰੀ ਵਾਲੇ ਸਾਰੇ ਮਨਾ ਰਹੇ ਨੇ, ਸਾਰੇ ਮੁੰਡੇ ਇਕੱਠੇ ਹੋ ਗਏ ਆਪਣੇ ਸਿੱਖ ਨੌਜਵਾਨ, ਕਹਿੰਦੇ ਸ਼ਹੀਦੀ ਪੁਰਬ ਮਨਾਈਏ, ਪ੍ਰਸ਼ਾਦਾ ਪਕਾ ਰਹੇ ਨੇ, ਲੰਗਰ ਪੱਕ ਰਿਹਾ, ਕੋਈ ਪੇੜੇ ਕਰਦਾ, ਕੋਈ ਆਟਾ ਗੁੰਨਦਾ, ਕੋਈ ਝੋਖਾ ਲਾ ਰਿਹਾ, ਸੇਵਾ ਸਾਰੇ ਡਿਊਟੀਆਂ ਆਪੋ ਆਪਣੀਆਂ ਨਿਭਾ ਰਹੇ ਆ। ਆਫੀਸਰ ਆ ਗਿਆ ਵੱਡਾ, ਉਹ ਆ ਕੇ ਕਹਿੰਦਾ ਨੌਜਵਾਨੋ ਮੁੰਡਿਓ ਇਹ ਕੀ ਕਰਦੇ ਹੋ? ਕਹਿੰਦੇ ਜੀ ਪ੍ਰਸ਼ਾਦੇ ਪਕਾਉਂਦੇ ਆ, ਇਹ ਲੰਗਰ ਲਾਇਆ ਸੀ, ਇਹ ਕਾਹਦੀ ਖੁਸ਼ੀ ਚ? ਕਹਿੰਦੇ ਖੁਸ਼ੀ ਨੀ, ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾ ਰਹੇ ਆ, ਸਾਡੀ ਸ਼ਰਧਾ। ਕਹਿੰਦੇ ਸ਼ਹੀਦੀ ਕਿਹਦੀ ਹੋਈ ਸੀ? ਸ਼ਹੀਦੀ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ। ਤੱਤੀ ਤਵੀ ਤੇ ਬੈਠੇ ਮਹਾਰਾਜ, ਉਹ ਆਫੀਸਰ ਕਹਿੰਦਾ ਤਵੀ ਤੇ ਬੈਠੇ? ਕਹਿੰਦੇ ਹਾਂਜੀ, ਆ ਵੇਖੋ ਫੋਟੋ, ਇੰਜ ਮਹਾਰਾਜ ਤਵੀ ਤੇ ਬੈਠੇ ਸੀ, ਇਤਿਹਾਸ ਦੱਸਦਾ। ਆਫੀਸਰ ਕਹਿਣ ਲੱਗਾ ਐਵੇਂ ਲੋਕਾਂ ਨੇ ਗੱਲਾਂ ਬਣਾਈਆਂ, ਉਹ ਤਵੀ ਤੇ ਬਹਿਣਾ ਕਿਤੇ ਸੌਖਾ ਪਿਆ? ਕਹਿੰਦਾ ਤਵੀ ਤੇ ਬਹਿਣਾ ਕਿਤੇ ਸੌਖਾ ਪਿਆ? ਉਹ ਜਿਹੜੇ ਨੌਜਵਾਨ ਕਹਿੰਦੇ ਜੀ ਇੰਜ ਨਹੀਂ ਕਹੀਦਾ, ਉਹ ਸਤਿਗੁਰੂ ਸਨ, ਬੈਠ ਗਏ ਤਵੀ ਤੇ, ਇੰਜ ਕਿੱਦਾਂ ਬਹਿ ਗਏ? ਕਹਿੰਦਾ ਇੰਜ ਕਿੱਦਾਂ ਬਹਿ ਗਏ? ਉਹ ਕਹਿੰਦੇ ਜੀ ਬਹਿ ਗਏ, ਕਿੱਦਾਂ ਬਹਿ ਗਏ? ਫੇਰ ਉਹਨੇ ਕਹਿ ਤਾ, ਕਹਿੰਦੇ ਜੀ ਬਹਿ ਗਏ। ਫੇਰ ਕਹਿੰਦਾ ਕਿੱਦਾਂ ਬਹਿ ਗਏ? ਇੱਕ ਪੇੜੇ ਕਰਦਾ ਕਰਦਾ ਛਾਲ ਮਾਰ ਕੇ ਤਵੀ ਤੇ ਬਹਿ ਗਿਆ, ਕਹਿੰਦੇ ਜੀ ਇੰਜ ਬਹਿ ਗਏ।
ਸਤਿ ਸ੍ਰੀ ਅਕਾਲ।
ਛਾਲ ਮਾਰ ਕੇ ਤਵੀ ਤੇ ਬਹਿ ਗਿਆ, ਕਹਿੰਦੇ ਇੰਜ ਬਹਿ ਗਏ। ਜਦੋਂ ਬਹਿ ਕੇ ਵਿਖਾਇਆ ਨਾ ਉਹਨੂੰ ਤੇ ਭੱਜ ਕੇ ਫੜ ਲਿਆ ਨਾਲ ਦਿਆਂ ਨੇ। ਆਫੀਸਰ ਵੇਖਣ ਸਾਰ ਹੀ ਪਾਗਲ ਹੋ ਗਿਆ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਪਾਗਲਖਾਨੇ ਭੇਜਣਾ ਪਊਗਾ। ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਦਿਮਾਗ ਡੈਡ ਹੋ ਗਿਆ, ਬਿਲਕੁਲ ਪਾਵਰ ਖਤਮ। ਵੇਖ ਕੇ ਹੀ ਕਮਾਲ, ਇਹੋ ਜਿਹੇ ਗੁਰਸਿੱਖ ਵੀ ਹੈਗੇ ਨੇ ਸਾਡੇ ਪੰਥ ਵਿੱਚ। ਬੜੀ ਵਾਰੀ ਅਰਜ਼ ਕੀਤੀ ਕਮਾਈਆਂ ਵਾਲਿਆਂ ਦੀ ਕਮੀ ਕੋਈ ਨੀ, ਰੋਮ ਰੋਮ ਤੇ ਆਉਣ ਵਾਲੇ ਵੀ ਹੈਗੇ ਆ ਜਿਨ੍ਹਾਂ ਦੇ ਸਿਰ ਤੇ ਅੱਜ ਆ ਪੰਥ ਖਲੋਤਾ ਨਾ ਸਾਡਾ। ਨਹੀਂ ਤੇ ਕਿਤੇ ਜਿਹੜੇ ਹਿਸਾਬ ਨਾਲ ਦੁਸ਼ਮਣ ਚੜ ਚੜ ਕੇ ਆਏ ਨੇ, ਅੱਜ ਨੂੰ ਤੇ ਕਦੋਂ ਦਾ ਨਿਬੜ ਜਾਂਦਾ ਕੰਮ। ਇਹਦੇ ਮਹਾਰਾਜ ਦੀ ਕਿਰਪਾ ਹੀ ਆ। ਹਰਿਮੰਦਰ ਸਾਹਿਬ ਸਾਡਾ ਢਾਹਤਾ, ਅਕਾਲ ਤਖ਼ਤ ਸਾਹਿਬ ਢਾਹਤਾ, ਪੰਜ ਵਾਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋ ਗਿਆ, ਮਹਾਰਾਜ ਦੀ ਕਿਰਪਾ ਹੀ ਹੈ। ਇਹ ਕਮਾਈ ਵਾਲੇ ਗੁਰਸਿੱਖ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ, ਪਰ ਹੈਗੇ ਨੇ। ਕੋਈ ਪੰਜਾਬ 'ਚ ਬੈਠਾ, ਕੋਈ ਬਾਹਰਲੇ ਦੇਸ਼ਾਂ 'ਚ ਬੈਠਾ। ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਵਾਲੇ ਨਾ ਕਈ, ਕਈਆਂ ਨੇ ਤੇ ਸਾਬਤ ਸੂਰਤ ਖਤਮ ਕਰਤੀ ਬਿਲਕੁਲ ਹੀ, ਨਸ਼ਾ ਚੜਿਆ ਹੋਇਆ ਬਸ ਉਹ ਕਹਿੰਦੇ ਬਾਹਰ ਜਾਣਾ ਜੀ ਹੁਣੇ ਹੀ। ਕਈ ਪਹਿਲਾਂ ਹੀ ਕਟਾਈ ਫਿਰਦੇ ਨੇ, ਕਈਆਂ ਨੇ ਜਾ ਕੇ ਕਟਾ ਦਿੱਤੇ, ਪਰ ਕਈ ਇਹੋ ਜਿਹੇ ਵੀ ਹੈਗੇ ਆ ਬਾਹਰ। ਮੈਂ ਇੱਕ ਦਿਨ ਬੈਠਾ ਸੀ ਉੱਥੇ ਅਸਥਾਨ ਤੇ, ਕੈਨੇਡਾ ਤੋਂ ਇੱਕ ਸਿੰਘ ਆਇਆ, ਬੜਾ ਲੰਮਾ ਲੰਮਾ ਦਾੜਾ, ਗੁਰਸਿੱਖ ਦਾ ਦਰਸ਼ਨੀ, ਗੁਰਸਿੱਖ ਦਰਸ਼ਨੀ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ, ਜਾ ਕੋ ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ। ਸ਼ਬਦ ਵਿਵੇਕ ਇੱਕ ਟੇਕ, ਜਾ ਕੇ ਮਨ ਵਸੈ ਮਾਨ ਗੁਰ ਗਿਆਨ, ਸੋਈ ਬ੍ਰਹਮ ਗਿਆਨੀ ਹੈ। ਕਹਿੰਦੇ ਜਿਹੜਾ ਰੋਜ਼ ਸੰਗਤਾਂ ਦੇ ਦਰਸ਼ਨ ਕਰਦਾ ਨਾ ਉਹ ਦਰਸ਼ਨੀ ਗੁਰਸਿੱਖ ਬਣ ਜਾਂਦਾ ਆਪਣੇ ਆਪ, ਰੰਗ ਭਾਵੇਂ ਕਾਲਾ ਹੀ ਹੋਵੇ, ਕਹਿੰਦੇ ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਉਹ ਬਣ ਜਾਏਗਾ ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰੂ ਜਾ ਕੇ ਰੋਜ਼। ਤੇ ਸਾਧ ਸੰਗਤ ਉਹ ਨਾ ਮੇਰੇ ਕੋਲ ਬੈਠਾ ਬੈਠਾ ਰੋਣ ਲੱਗ ਪਿਆ। ਮੈਂ ਵੇਖਿਆ ਬੜਾ ਦਰਸ਼ਨੀ ਗੁਰਸਿੱਖ ਰੋਂਦਾ ਕਿਉਂ ਆ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਤੁਸੀਂ ਰੋਂਦੇ ਕਿਉਂ, ਕੀ ਹੋਇਆ ਤੁਹਾਨੂੰ? ਉਹ ਕਹਿੰਦਾ ਬਾਬਾ ਜੀ ਇਸ ਵੇਲੇ ਨਾ ਜੀ ਸਾਡੇ ਉੱਥੇ 4 ਵਜੇ ਨੇ ਕੈਨੇਡਾ ਚ। ਮੈਂ ਕਿਹਾ ਅੱਛਾ ਇਸ ਵੇਲੇ? ਕਹਿੰਦਾ 4 ਵਜੇ ਨੇ, ਜਿੱਦਣ ਦਾ ਮੈਂ ਪੰਜਾਬ ਆਇਆ ਇਸ ਵੇਲੇ ਮੇਰਾ ਰੋਣ ਜ਼ਰੂਰ ਆਉਂਦਾ। ਮੈਂ ਕਿਹਾ ਕਿਉਂ? ਉਹ ਗੁਰਸਿੱਖ ਦੱਸਦਾ ਕਹਿੰਦਾ ਜੀ ਇਸ ਵੇਲੇ ਮਾਲਟਨ ਗੁਰਦੁਆਰਾ ਕੈਨੇਡਾ ਵਿੱਚ, ਤੁਹਾਡੇ ਚੋਂ ਵੀ ਸ਼ਾਇਦ ਕੋਈ ਬੈਠਾ ਵੀ ਉਹ ਇਲਾਕੇ ਦਾ, ਮਾਲਟਨ ਗੁਰਦੁਆਰਾ ਸਾਡੇ ਕੈਨੇਡਾ ਵਿੱਚ ਹੈ ਇਸ ਵੇਲੇ। ਕਹਿੰਦੇ ਜੀ ਅਸੀਂ ਰੋਜ਼ 1 ਘੰਟਾ ਸਿਮਰਨ ਕਰਨੇ ਆ, ਜਿੱਦਣ ਦਾ ਪੰਜਾਬ 'ਚ ਆਇਆ ਕਦੀ ਇੱਥੇ ਕਦੀ ਉੱਥੇ ਕਦੀ ਉੱਥੇ ਫਿਰਨਾ, ਰੋਣ ਮੇਰਾ ਇਸ ਕਰਕੇ ਆਇਆ ਵੀ ਅੱਜ ਮੈਂ ਵਾਂਝਾ ਰਹਿ ਗਿਆ। ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਉਹ ਰੋ ਰਿਹਾ, ਲੈ ਪੈਸੇ ਗਵਾ ਜਾਣ ਦੁਨੀਆ ਰੋਂਦੀ ਹੈ, ਕੋਠੀ ਚਲੀ ਜਾ ਲੋਕ ਰੋਂਦੇ ਨੇ, ਘਾਟਾ ਪੈ ਜੇ ਲੋਕ ਰੋਂਦੇ ਨੇ, ਕੇਸ ਪੈ ਜੇ ਲੋਕ ਰੋਂਦੇ ਨੇ, ਉਹ ਰੋਂਦਾ ਹੈ। ਉਹ ਮੇਰਾ ਸਿਮਰਨ ਕਰਨ ਦਾ ਸਮਾਂ ਹੈ। ਉਹ ਕਹਿੰਦਾ ਬਾਬਾ ਜੀ ਮੇਰੇ ਨਾਲ ਦੇ ਰਸ ਲੈ ਰਹੇ ਹੋਣਗੇ, ਮੇਰੇ ਨਾਲ ਦੇ ਉਹ ਰੰਗੇ ਪਏ ਹੋਣਗੇ, ਇਸ ਵੇਲੇ ਜਾਪ ਚੱਲ ਰਿਹਾ ਹੋਣਾ ਹੈ। ਮੈਂ ਰੋਨਾ ਆਪਣੇ ਕਰਮਾਂ ਨੂੰ, ਮੇਰੇ ਕਰਮ ਮਾੜੇ ਨੇ, ਮੈਂ ਵਾਂਝਾ ਰਹਿ ਗਿਆ ਵਾਂਝਾ। ਦੇਖੋ ਇਹ ਭਾਵਨਾ ਹੈ, ਬੈਠਾ ਕੈਨੇਡਾ ਦੇ ਵਿੱਚ ਹੈ, ਉਹਨੂੰ ਕੈਨੇਡਾ ਦਾ ਕੋਈ ਰੰਗ ਨਹੀਂ ਚੜਿਆ। ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਉਹਨੂੰ ਕੈਨੇਡਾ ਦਾ ਰੰਗ ਨਹੀਂ ਚੜਿਆ ਕੋਈ, ਆਨੰਦ ਤੇ ਫੇਰ ਹੈ, ਰਹੋ ਜਿੱਥੇ ਮਰਜ਼ੀ, ਰਹੋ ਜਿੱਥੇ ਮਰਜ਼ੀ, ਪਰ ਪੰਜਾਬ ਦੀ ਧਰਤੀ ਨਾ ਭੁੱਲੇ, ਸਤਿਗੁਰਾਂ ਦਾ ਇਤਿਹਾਸ ਨਾ ਭੁੱਲੇ, ਸਤਿਗੁਰਾਂ ਦੀਆਂ ਕੁਰਬਾਨੀਆਂ ਨਾ ਭੁੱਲਣ। ਰਹੋ ਜਿੱਥੇ ਮਰਜ਼ੀ, ਵਿਦੇਸ਼ਾਂ 'ਚ ਜਾਓ, ਰਹੋ ਜਿੱਥੇ ਮਰਜ਼ੀ, ਪਰ ਭੁੱਲੇ ਨਾ। ਉਹ ਵੀ ਗੁਰਸਿੱਖ ਹੈਗੇ ਆ ਜਿਹੜੇ ਅੱਜ ਰੋਂਦੇ ਨੇ ਕਿ ਅੱਜ ਮੇਰੇ ਸਿਮਰਨ ਦਾ ਸਮਾਂ ਸੀ। ਉਹਨਾਂ ਨੂੰ ਕੈਨੇਡਾ 'ਚ ਜਾ ਕੇ ਵੀ ਕੈਨੇਡਾ ਦੀ ਰੰਗਤ ਨਹੀਂ ਚੜੀ, ਤੇ ਕਈਆਂ ਨੂੰ ਪੰਜਾਬ 'ਚ ਰਹਿੰਦਿਆਂ ਹੋਇਆਂ ਵੀ ਪੰਜਾਬ ਦੀ ਰੰਗਤ ਨਹੀਂ ਚੜੀ। ਇਹੋ ਜਿਹੇ ਵੀ ਹੈਗੇ ਜਿਹੜੇ ਆ ਮਹਾਰਾਜ ਦੀ ਪਾਵਨ ਪਿੱਤਰ ਧਰਤੀ 'ਤੇ ਬੈਠੇ ਨੇ। ਅੰਮ੍ਰਿਤਸਰ ਵੀ ਬੇਨਤੀ ਕਰਦਾ ਹੁੰਦਾ, ਪਿਆਰਿਓ ਅੰਮ੍ਰਿਤਸਰ ਦੀ ਧਰਤੀ 'ਤੇ ਬੈਠੇ ਹੋ। ਕਈ ਉਹ ਵੀ ਹੈਗੇ ਜਿਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਰਹਿ ਕੇ ਵੀ ਅੰਮ੍ਰਿਤ ਦਾ ਪਤਾ ਨਹੀਂ ਲੱਗਾ। ਇਹ ਬੇਨਤੀ ਕਰੀ ਦੀ, ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਕਈ ਸਮਾਗਮਾਂ 'ਤੇ ਗਿਆ, ਮੈਂ ਬੇਨਤੀ ਇਹੀ ਕਰੀ ਦੀ, ਪਿਆਰਿਓ ਆਹ ਧਰਤੀ ਆਹ ਤੁਹਾਡਾ ਇਲਾਕਾ, ਕਿੱਡੇ ਭਾਗ ਨੇ ਹੁਣ ਅੰਮ੍ਰਿਤਸਰ ਸਾਹਿਬ ਨੂੰ, ਉੱਥੋਂ ਚੱਲੋ 300 ਕਿਲੋਮੀਟਰ, ਸਾਰਾ ਦਿਨ ਲੱਗ ਜਾਂਦਾ, 2 ਦਿਨ ਚਾਹੀਦੇ ਅੰਮ੍ਰਿਤਸਰ ਦੇ ਦਰਸ਼ਨ ਕਰਨ ਵਾਸਤੇ, ਤੇ ਤੁਸੀਂ ਇੱਥੋਂ ਜਾਓ ਘੰਟੇ 'ਚ ਅੰਮ੍ਰਿਤਸਰ ਚਲੇ ਜਾਓ, ਟੇਕ ਆਓ ਮੱਥਾ ਇੱਕ ਘੰਟਾ, ਘੰਟੇ 'ਚ ਪਹੁੰਚ ਜਾਓ, ਘੰਟਾ ਜਾਣ ਤੇ ਘੰਟਾ ਆਉਣ ਤੇ ਲੱਗਣਾ, ਦੋ ਘੰਟਿਆਂ 'ਚ ਅੰਮ੍ਰਿਤਸਰ ਦੇ ਦਰਸ਼ਨ। ਕਿੱਡੇ ਭਾਗਾਂ ਵਾਲੇ ਹੋ, ਮੈਂ ਕਹਿੰਦਾ ਨਾ ਸੱਚਖੰਡ 'ਚ ਬੈਠੇ ਹੋ ਤੁਸੀਂ, ਇਹ ਸੱਚਖੰਡ ਹੈ, ਐਡੀ ਕਿਰਪਾ ਹੈ ਮਹਾਰਾਜ ਦੀ। ਤੇ ਰੋਜ਼ ਜਾਈਏ, ਰੋਜ਼ ਲਾਹਾ ਲਈਏ, ਮੱਥਾ ਟੇਕੀਏ, ਸਤਿਗੁਰਾਂ ਨੇ ਐਡੀ ਕਿਰਪਾ ਕੀਤੀ, ਉੱਧਰ ਤੇ ਚਰਨ ਪਾਏ ਨੇ, ਇੱਥੇ ਮਹਾਰਾਜ ਰਹੇ ਨੇ ਸਾਡੇ ਇਸ ਇਲਾਕਿਆਂ ਦੇ ਵਿੱਚ, ਕਿਧਰੇ ਖਡੂਰ ਸਾਹਿਬ ਆ, ਕਿਧਰੇ ਬਾਬਾ ਬਕਾਲਾ ਹੈ, ਕਿਧਰੇ ਗੋਇੰਦਵਾਲ ਸਾਹਿਬ ਹੈ, ਰੰਗੀ ਪਈ ਹੈ ਧਰਤੀ ਸਤਿਗੁਰਾਂ ਦੀ। ਪਰ ਲਾਹਾ ਕੋਈ ਭਾਗਾਂ ਵਾਲਾ ਲੈਂਦਾ ਨਾ, ਲਾਹਾ ਕੋਈ ਵਿਰਲੇ ਵਿਰਲੇ, ਲਾਹਾ ਲੈਣ ਵਾਲੇ ਵਿਰਲੇ ਹੁੰਦੇ ਨੇ, ਲੋਕ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ, ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ, ਇਸ ਰਾਹ ਤੇ ਤੁਰਨ ਵਾਲੇ ਸਰੋਤੇ ਵਿਰਲੇ ਵਿਰਲੇ ਆ, ਸਸਤਾ ਰੱਬ ਤੇ ਦੁਨੀਆ ਲੱਭਦੀ ਫਿਰਦੀ ਆ। ਕੋ
ਸਤਨਾਮ,
ਇਸ਼ਨਾਨ ਨਾ ਕਰਨਾ ਪਵੇ, ਨਿਤਨੇਮ ਨਾ ਕਰਨਾ ਪਵੇ, ਦਾੜੀ ਨਾ ਰੱਖਣੀ ਪਵੇ, ਕੇਸ ਨਾ ਰੱਖਣੇ ਪੈਣ, ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਾ ਪਵੇ, ਨਾਲੇ ਅਸੀਂ ਗੁਰੂ ਵਾਲੇ ਵੀ ਹੋਈਏ, ਇਹੋ ਜਿਹਾ ਕੰਮ ਲੱਭੇ। ਕਿਉਂਕਿ ਅਸੀਂ ਲੋਕ ਅੰਮ੍ਰਿਤ ਵੇਲੇ ਤੋਂ ਵੀ ਕੰਨੀ ਕਤਰਾਉਂਦੇ ਹਾਂ, ਨਿਤਨੇਮ ਤੋਂ ਵੀ ਅਸੀਂ ਕੰਨੀ ਕਤਰਾਉਂਦੇ ਹਾਂ, ਘਟਾਈ ਜਾਂਦੇ ਹਾਂ ਨਾ ਇਸ ਕਰਕੇ ਵੀ ਹੁਣ ਪੰਜ ਤੋਂ ਤਿੰਨ ਆ ਗਈਆਂ, ਤਿੰਨ ਤੋਂ ਹੌਲੀ ਹੌਲੀ ਇੱਕ ਆ ਜਾਣੀ, ਕਿਤੇ ਇਹ ਨਾ ਹੋਵੇ ਨਾ ਵੀ ਵਿਗੜਦਾ ਕੰਮ ਇੱਥੇ ਵਿਗੜੀ ਜਾਏ, ਕਹਿਣ ਵੀ ਬਾਣੀ ਪੜਨ ਦੀ ਲੋੜ ਹੀ ਨਹੀਂ, ਘਟਾਈ ਤੇ ਜਾ ਹੀ ਰਹੇ ਹਾਂ ਆਪਾਂ ਥੋੜੀ ਥੋੜੀ ਕਰਕੇ, ਕਟੌਤੀ ਤੇ ਹੋ ਰਹੀ ਹੈ, ਉੱਕਾ ਹੀ ਨਾ ਨਿਬੜਦੇ ਕੰਮ ਕਿਤੇ। ਸਾਧ ਸੰਗਤ, ਜੇ ਕਿਤੇ ਮਹਾਰਾਜ ਬਾਜਾਂ ਵਾਲੇ ਘੋੜੇ ਤੇ ਚੜੇ ਮਿਲ ਪੈਣ ਸਾਨੂੰ, ਕਿਤੇ ਮਿਲ ਪੈਣ ਨਾ ਸਾਨੂੰ, ਤੇ ਆਪਾਂ ਮਹਾਰਾਜ ਨੂੰ ਦੁੱਧ ਥੋੜਾ ਪੁੱਛਾਂਗੇ, ਮਹਾਰਾਜ ਦੁੱਧ ਛਕ ਲਓ, ਨਾ ਕਵਾਂਗੇ ਆਪਾਂ ਪ੍ਰਸ਼ਾਦਾ ਛਕ ਲਓ, ਆਪਾਂ ਬੈ ਮਹਾਰਾਜ ਜੀ ਇੱਕ ਕਿਰਪਾ ਕਰੋ ਕਿ ਅੰਮ੍ਰਿਤ ਵੇਲਾ 7 ਵਜੇ ਸ਼ੁਰੂ ਹੋਣਾ ਚਾਹੀਦਾ, ਇਹ ਜਿਹੜਾ 3 ਵਜੇ ਵਾਲਾ ਇਹ ਖਰਾਬ ਕਰਦਾ ਕੰਮ, ਇਸ ਵੇਲੇ ਉੱਠਿਆ ਨਹੀਂ ਜਾਂਦਾ। ਤੇ ਇੱਕ ਨਿਤਨੇਮ ਵਾਲਾ, ਜਿਹੜੀ ਨਿਤਨੇਮ ਤੁਸੀਂ ਕਹਿ ਗਏ ਨਿਤਨੇਮ ਕਰਨਾ, ਵੀ ਇਹ ਵੀ ਕਿਰਪਾ ਕਰੋ ਵੀ ਇਹਦੇ ਤੋਂ ਵੀ ਛੁਟਕਾਰਾ ਹੀ ਹੋ ਜਾਵੇ ਚੰਗਾ, ਇਸੇ ਕਰਕੇ ਤੇ ਦਰਸ਼ਨ ਨਹੀਂ ਹੋ ਰਹੇ ਸਾਨੂੰ। ਪਿਆਰਿਓ, ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ, ਉਹ ਮਹਾਰਾਜ ਨੇ ਏਡੀ ਸਾਡੇ ਇਲਾਕਿਆਂ ਤੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ, ਰੰਗੇ ਪਏ ਨੇ, ਮਹਾਰਾਜ ਨੇ ਕਿਰਪਾ ਕੀਤੀ ਹੈ, ਤੇ ਆਓ ਅਸੀਂ ਵੀ ਰੰਗੇ ਜਾਈਏ, ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਉੱਥੋਂ ਅੰਮ੍ਰਿਤ ਦੀ ਦਾਤ ਲੈ ਕੇ ਆਈਏ, ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਅੰਮ੍ਰਿਤ ਵਰਗਾ ਜੀਵਨ ਬਣਾ ਕੇ ਆਈਏ। ਮੈਂ ਵੀ ਅੱਜ ਮੱਥਾ ਟੇਕ ਕੇ ਆਇਆ ਤੇ ਸਾਧ ਸੰਗਤ ਜਦੋਂ ਡਿਊੜੀ ਸਾਹਿਬ ਦੇ ਅੰਦਰ ਹੋ ਜਾਈਏ, ਕੀਰਤਨ ਹੋ ਰਿਹਾ ਹੁੰਦਾ ਉਸ ਵੇਲੇ ਸਾਨੂੰ ਘਰ ਭੁੱਲ ਜਾਂਦਾ, ਘਰ ਦੀ ਯਾਦ ਭੁੱਲ ਜਾਂਦੀ ਹੈ, ਬੱਚੇ ਭੁੱਲ ਜਾਂਦੇ ਨੇ, ਭੁੱਲ ਜਾਂਦਾ ਮੈਂ ਕਿੱਥੋਂ ਆਇਆ, ਰੰਗ ਉਹ ਆਨੰਦ ਹੀ ਐਸਾ ਹੈ। ਡਿਊੜੀ ਤੋਂ ਬਾਹਰ ਆਏ ਤੇ ਫਿਰ ਉਹੀ ਕੰਮ, ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ, ਜਾ ਕੇ ਸੱਚੇ ਪਾਤਸ਼ਾਹ ਆਪ ਜੀ ਦੀ ਨਗਰੀ ਵਿੱਚ ਆਏ ਆ, ਜਿਹੜਾ ਆਨੰਦ ਇੱਥੇ ਹੈ ਇਹ ਆਨੰਦ ਸਦਾ ਵਾਸਤੇ ਮੇਰੀ ਝੋਲੀ 'ਚ ਪਾ ਦਿਓ, ਘਰ ਵੀ ਜਾਵਾਂ ਤੇ ਆਨੰਦ ਇਹੀ ਰਵੇ, ਮਸਤੀ ਇਹੀ ਰਵੇ, ਸਰੂਰ ਚੜ੍ਹੇ ਹੀ ਰਵੇ। ਆਖੋ ਸਤਨਾਮ,
ਵਾਹਿਗੁਰੂ।
ਇਹ ਜਿਹੜਾ ਆਨੰਦ ਇੱਥੇ ਆਇਆ ਖਤਮ ਨਾ ਹੋਵੇ, ਇਹ ਆਨੰਦ ਅਸਲੀ ਲਾਹਾ ਲੈਣ ਵਾਲੇ ਵਿਰਲੇ ਵਿਰਲੇ ਹੁੰਦੇ ਨੇ, ਅਸਲੀ ਆਨੰਦ ਪ੍ਰਾਪਤ ਕਰਨ ਵਾਲੇ ਵਿਰਲੇ ਵਿਰਲੇ ਹੁੰਦੇ ਨੇ। ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹ ਕਮਾਈਆਂ ਵਾਲੇ ਗੁਰਸਿੱਖ ਸੀ, ਛਾਲ ਮਾਰ ਕੇ ਬਹਿ ਗਿਆ, ਕਹਿੰਦੇ ਇੰਜ ਬਹਿ ਗਏ ਸੀ ਮਹਾਰਾਜ ਤੱਤੀ ਤਵੀ ਤੇ, ਤੱਤੀ ਤਵੀ ਤੇ ਮਹਾਰਾਜ ਸਮਾਧੀ ਲਾਈ ਬੈਠੇ ਨੇ। ਸਾਈਂ ਮੀਆਂ ਮੀਰ ਨੇ ਆਖਿਆ ਸੀ ਮਹਾਰਾਜ ਆਹ ਕੀ ਹਾਲ ਹੋ ਰਿਹਾ, ਸਾਈਂ ਮੀਆਂ ਮੀਰ ਜਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਚੀਖੇ ਤੇ ਢਾਹੀ ਮਾਰਦਾ। ਸਾਈਂ ਮੀਆਂ ਮੀਰ ਬੜਾ ਰੋਇਆ ਸੀ, ਕਹਿੰਦਾ ਮਹਾਰਾਜ ਆਹ ਕੀ ਹੋ ਗਿਆ। ਸਤਿਗੁਰੂ ਬੋਲੇ ਮੀਆਂ ਛੋਡੋ ਪ੍ਰੀਤੀ ਚਾਮ ਸੇ, ਚੰਮ ਨਾਲੋਂ ਪ੍ਰੀਤੀ ਛੱਡ ਦਿਓ ਤੁਸੀਂ। ਕਿਆ ਹੁਆ ਤਨ ਤਪ ਰਿਹਾ ਹਮ ਸ਼ਾਂਤ ਹਾਂ ਹਰੀ ਨਾਮ ਸੇ। ਉਹ ਕਹਿੰਦੇ ਅਸੀਂ ਸ਼ਾਂਤ ਅੰਦਰੋਂ, ਕੀ ਹੋ ਗਿਆ ਜੇ ਤਨ ਤਪਦਾ। ਸਾਈਂ ਮੀਆਂ ਮੀਰ ਰੋਂਦਾ, ਕਹਿੰਦਾ ਮਹਾਰਾਜ ਆਹ ਕੀ ਖੇਡ ਵਰਤ ਗਈ, ਤੱਤੀ ਤਵੀ ਤੇ ਬੈਠਾ ਮੈਂ ਤੁਹਾਨੂੰ ਵੇਖ ਨਹੀਂ ਸਕਦਾ, ਤੱਤੀ ਤਵੀ ਤੇ ਬੈਠਿਆਂ ਵੇਖਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਈਂ ਜੀ, ਭਾਣਾ ਮੰਨੋ, ਲਿਖਿਆ ਕਰਤਾਰ ਦਾ। ਮੈਂ ਬੇਨਤੀ ਕੀਤੀ ਨਾ ਸ਼ੁਰੂ, ਇੱਥੋਂ ਹੀ ਗੱਲ ਕੀਤੀ ਆ ਵੀ ਗੱਲ ਤੇ ਸ਼ਬਦ ਤੋਂ ਚੱਲੀ ਆ, ਤੇ ਸ਼ਬਦ ਤੇ ਬਾਜਾਂ ਵਾਲੇ ਖਤਮ ਕਰਕੇ ਗਏ ਨੇ, ਦਸ ਸਰੀਰ ਧਾਰਨ ਕਰਨ ਦੀ ਕੀ ਲੋੜ ਸੀ। ਇਸੇ ਕਰਕੇ ਕਿ ਪ੍ਰੈਕਟੀਕਲ ਕਰਕੇ ਵਿਖਾਉਣਾ, ਪ੍ਰਤੱਖ। ਜੇ ਆਖਿਆ ਭਾਣਾ ਮੰਨੀ ਤੇ ਮੰਨ ਕੇ ਵੀ ਵਿਖਾਇਆ ਨਾ,
ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ,
ਬੋਲੋ
ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਜੀ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ ਕੋਈ,
ਬੋਲੋ
ਕਰਤਾਰ ਦਾ ਮੇਟ ਨਾ ਸਕਦਾ ਕੋਈ, ਲਿਖਿਆ ਕਰਤਾਰ ਦਾ ਮੇਟ ਨਾ ਸਕਦਾ, ਜੋ ਲਿਖਿਆ ਵਿੱਚ ਤਕਦੀਰਾਂ ਦੇ ਉਹ ਹੁਕਮ ਪਗਾਉਣਾ ਪੈਂਦਾ ਏ, ਲਿਖਿਆ ਵਿੱਚ ਤਕਦੀਰਾਂ ਦੇ ਉਹ ਹੁਕਮ ਪਗਾਉਣਾ ਪੈਂਦਾ ਏ,
ਜੋ ਲਿਖਿਆ ਵਿੱਚ ਤਕਦੀਰਾਂ ਦੇ ਉਹ ਹੁਕਮ ਪਗਾਉਣਾ ਪੈਂਦਾ ਏ, ਲਿਖਿਆ ਵਿੱਚ ਤਕਦੀਰਾਂ ਦੇ ਉਹ ਹੁਕਮ ਪਗਾਉਣਾ ਪੈਂਦਾ ਏ,
ਸਾਈ
ਜੀ ਭਾਣਾ ਮੰਨੋ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ
ਸਾਈ ਗੱਲ ਚੰਗੀ,
ਸਾਈ ਗੱਲ ਚੰਗੀ, ਸਾਈ ਜੀ ਜੋ ਉਹਨੂੰ ਭਾਉਂਦਾ ਠੀਕ ਹੈ। ਸਾਧ ਸੰਤ ਅਸੀਂ ਮਾੜਾ ਜਿਹਾ ਦੁੱਖ, ਮਾੜਾ ਜਿਹਾ ਆ ਹੁਣ ਬਾਰਿਸ਼ ਹੀ ਪੈਣ ਲੱਗ ਜੇ ਤੇ ਕਈ ਲੋਕ ਇਸੇ ਗਲਤੀ ਰੱਬ ਨੂੰ ਲਾਂਭੇ ਦੇਣ ਲੱਗ ਜਾਂਦੇ, ਜੇ ਬਾਰਿਸ਼ ਪਏ ਨਾ ਤੇ ਤਾਂ ਲਾਂਭੇ, ਜੇ ਸਾਧ ਸੰਤ ਬਾਰਿਸ਼ ਹਟੇ ਨਾ ਤੇ ਤਾਂ ਵੀ ਰੱਬ ਨੂੰ ਗਾਲਾਂ ਕੱਢਦੇ ਕਈ ਲੋਕ। ਪਰ ਜੋ ਮਹਾਰਾਜ ਨੇ ਕਰ ਦਿੱਤਾ ਚੰਗਾ, ਸਾਡੇ ਕਹਿਣ ਨਾਲ ਉਹਨੇ ਪਾਉਣੀ ਨੀ, ਸਾਡੇ ਕਹਿਣ ਨਾਲ ਪੈਂਦੀ ਹਟਾਉਣੀ ਨੀ। ਇਸ ਕਰਕੇ ਇਹੀ ਕਹਿਦਾ ਗੁਰੂ ਸੱਚੇ ਪਾਤਸ਼ਾਹ, ਜੋ ਕਰਦੇ ਹੋ ਠੀਕ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਭਾਣਾ ਹੀ ਮੰਨ ਲੈਣਾ ਚਾਹੀਦਾ, ਸੋ ਸਿੱਖ ਸੱਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ
ਆਵੇ
ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ
ਖਾਵੇ।
ਲਓ ਹੁਣ ਬੇਨਤੀ ਆ, ਪੰਜ ਪਿਆਰੇ ਆਉਣਗੇ ਤੇ ਆਉਣਗੇ ਸਟੇਜ ਤੇ, ਕਿਸੇ ਨੇ ਖੜੇ ਨਹੀਂ ਹੋਣਾ। ਸਾਰੀ ਸੰਗਤ ਬੇਨਤੀ ਪ੍ਰਵਾਨ ਕਰੇ, ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸੰਗਤ ਨੂੰ ਸਟੇਜ ਤੇ ਲੈ ਕੇ ਆ ਰਹੇ ਨੇ, ਉਹਨਾਂ ਨੇ ਸਟੇਜ ਤੇ ਹੀ ਆਉਣਾ ਹੈ। ਕੋਈ ਵੀ ਖੜਾ ਹੋਣ ਦੀ ਖਿਚਲਾ ਨਾ ਕਰੇ, ਆਪੋ ਆਪਣੀ ਜਗ੍ਹਾ ਤੇ ਇਸੇ ਤਰ੍ਹਾਂ ਹੀ ਬੈਠੇ ਰਹੋ, ਸਾਰਿਆਂ ਨੇ ਦਰਸ਼ਨ ਕਰਨੇ ਨੇ ਦੂਰੋਂ। ਉਹ ਸੰਗਤਾਂ ਆ ਰਹੀਆਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਧੰਨ ਦਸ਼ਮੇਸ਼ ਪਿਤਾ ਦਾ ਵਚਨ ਅੱਗੇ ਵੀ ਪੜ੍ਹਦੇ ਹੋ, ਮਹਾਰਾਜ ਨੇ ਆਖਿਆ ਸੀ, ਜਿੰਨੇ ਕਰਨੇ ਨੇ ਦਿਦਾਰੇ ਮੇਰੇ, ਦਰਸ਼ਨ ਕਰੋ ਖਾਲਸੇ ਕਰੋ।
आओ बेनती है संगत जो पीछे है सब बैठो प्यारे हो कोई खड़े ना होवो बैठो सारे खड़ा ना होवे बेनती प्रवान करो महाराज की बख्शिश होई भावे पहले दिन दास तो हाजरी नहीं भरी गई सतगुरां की कृपा नाल 602 पुरानी गुरु के जहाजे चढ़े बख्शिश कृपा कीती है जो सात संगत लाह प्राप्त कर रहे हो बख्शिश सतगुरां दी होई जिन्ना जिन्ना ने अमृत छकिया लख लख वधाइया समा बहुत हो गया बस हुण 5-7 मिनटां विच ही समाप्ति कर देनी मैं पर आओ जिदा अगे प्यार दा सबूत देंदे हो अगे भी बाहां खड़ियां करी दियां ना सारे करदे आ अज भी करो ध्यान देना जरा बेनती बहुत बार कीती है बावा खड़िया करन दा कई कहिंदे की मतलब जेड़ा नगर कीर्तन दा मतलब है ओही बावा खड़िया करन दा मतलब है नगर कीर्तन एक चेतनताई वास्ते हुंदा ना एक जागरती वास्ते एक उत्साह वास्ते महाराज दे सरूप इत्थे भी ने ए बावा खड़िया करनिया भी एक जागृति एक चेतनता ही वास्ते हन सारे बावा खड़िया करो भाई सारे आने बावा खड़िया करनिया कोई ऐसा ना हो जड़ा बाह खड़ी ना करे सारे खड़िया करन दे नाल सानू ते नहीं ना कोई फर्क पैना पर इत्थे 600 ਦਾ ਹੀ ਜੀਵਨ ਨਹੀਂ ਬਣਿਆ ਜਿਹੜਿਆ ਬਾਹਾਂ ਖੜੀਆਂ ਕਰਦੇ ਨੇ ਆ ਸੀੜੀਆਂ ਪਤਾ ਹੀ ਨਹੀਂ ਕਿੱਥੇ ਕਿੱਥੇ ਤੱਕ ਜਾਣੀਆਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਮੈਂ ਵੇਖਿਆ ਉਹ ਬਹੁਤ ਲੋਕ ਐਸੇ ਨੇ ਜਿਹੜੇ ਸੀੜੀਆਂ ਸੁਣ ਕੇ ਅੰਮ੍ਰਿਤ ਛਕ ਲੈਂਦੇ ਭਾਵ ਕੇ ਆ ਜਿਹੜੀ ਜਾਗਰਤੀ ਨੂੰ ਵੇਖ ਕੇ ਹੀ ਅੰਮ੍ਰਿਤ ਛਕ ਲੈਂਦੇ ਜਦੋਂ ਘਰੋਂ ਬਾਹਰ ਚਲੇ ਜਾਈਏ ਨਾ ਘਰ ਦਾ ਮੋਹ ਬਹੁਤਾ ਆਉਣ ਲੱਗ ਪੈਂਦਾ ਜਦੋਂ ਦੇਸੋਂ ਪ੍ਰਦੇਸ ਚਲੇ ਜਾਈਏ ਫਿਰ ਦੇਸ਼ ਦਾ ਮੋਹ ਆਉਣ ਲੱਗ ਪੈਂਦਾ ਦੇਸ਼ ਵਿੱਚ ਜੋ ਹੋ ਰਿਹਾ ਹੈ ਇਹ ਪ੍ਰਦੇਸੀਆਂ ਨੂੰ ਉੱਥੋਂ ਦੇ ਰਹਿਣ ਵਾਲਿਆਂ ਨੂੰ ਬੜਾ ਵਧੀਆ ਲੱਗਦਾ ਜੋ ਦੇਸ਼ ਵਿੱਚ ਹੋ ਰਿਹਾ ਨਾ ਬਾਹਰਲੇ ਲੋਕਾਂ ਨੂੰ ਬੜਾ ਵਧੀਆ ਲੱਗਦਾ ਵੀ ਹੁਣ ਆਹ ਗੱਲ ਪੰਜਾਬ 'ਚ ਹੋ ਗਈ ਹੁਣ ਆਹ ਹੋ ਗਈ ਹੁਣ ਆਹ ਹੋ ਗਈ ਉੱਥੇ ਖੜੇ ਹੀ ਖੁਸ਼ ਹੋਈ ਜਾਂਦੇ ਨੇ ਬਾਹਰ ਰਹਿੰਦੇ ਹੋਏ ਧਿਆਨ ਦੇਣਾ ਜਿਹੜੀਆਂ ਆਹ ਸਾਡਾ ਉਤਸ਼ਾਹ ਹੈ ਨਾ ਚੇਤਨਤਾ ਹੀ ਲੱਖਾਂ ਦੇ ਹਿਸਾਬ ਨਾਲ ਸਮਾਗਮਾਂ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਨੇ ਜਦੋਂ ਫਿਰ ਸਾਡੇ ਉੱਥੇ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ ਵੀਰ ਵੇਖਦੇ ਨੇ ਨਾ ਚੇਤਨਤਾ ਹੀ ਉੱਥੇ ਬੈਠੀ ਖੁਸ਼ ਹੋਈ ਜਾਂਦੇ ਨੇ ਵੇਖ ਕੇ ਹੀ ਮਨ ਬਣਾ ਲੈਂਦੇ ਨੇ ਵੀ ਆਪਾਂ ਵੀ ਖਾਲਸਾ ਪਰਿਵਾਰ ਵਿੱਚ ਸ਼ਾਮਿਲ ਹੋਣਾ ਇਸ ਕਰਕੇ ਬਾਹਾਂ ਖੜੀਆਂ ਕਰਨੇ ਆ ਇਹਦੇ ਨਾਲ ਪਤਾ ਹੀ ਨਹੀਂ ਵੀ ਹੋਰਾਂ ਦਾ ਵੀ ਕਿੰਨਿਆਂ ਕੁ ਦਾ ਜੀਵਨ ਬਣ ਜਾਣਾ ਕਿਉਂਕਿ ਕਈਆਂ ਨੂੰ ਥੋੜਾ ਜਿਹਾ ਆਸਰੇ ਦੀ ਲੋੜ ਹੁੰਦੀ ਹੈ ਜਦੋਂ ਵੇਖਦਾ ਵੀ ਫਲਾਣਾ ਗਵਾਂਢੀ ਵੀ ਛੱਕ ਗਿਆ ਆਪਾਂ ਵੀ ਛੱਕ ਲਓ ਫਿਰ ਫਲਾਣੇ ਨੇ ਵੀ ਛੱਕ ਲਿਆ ਛੱਕ ਲਓ ਜਦੋਂ ਵੇਖਦੇ ਨੇ ਵੀ ਇੰਨਾ ਉਤਸ਼ਾਹ ਹੈ ਸਾਡੀ ਸਿੱਖ ਕੌਮ ਵਿੱਚ ਫਿਰ ਜੀ ਕਰਦਾ ਆਪਾਂ ਸਾਰੇ ਹੀ ਛੱਕੀਏ ਲਓ ਲਓ ਲਾਹਾ ਸਾਰਿਆਂ ਨੇ ਬਾਹਾਂ ਖੜੀਆਂ ਕਰਨੀਆਂ ਕੋਈ ਐਸਾ ਨਾ ਹੋਵੇ ਜਿਹੜਾ ਬਾਂਹ ਖੜੀ ਨਾ ਕਰੇ ਸਾਰੇ ਭਾਈ ਜਿਹਨਾਂ ਨੇ ਇੱਥੇ ਹੀ ਬਾਂਹ ਖੜੀ ਨਾ ਕੀਤੀ ਕਰਨਗੇ ਵੀ ਕਿੱਥੇ ਜੇ ਚਾਹ ਤੇ ਫਿਰ ਸਾਰੇ ਕਰਿਓ
ਵਾਹ ਵਾਹ
ਧਿਆਨ ਦਿਓ। ਲਾਹਾ ਲਿਆ ਸਭ ਨੇ, ਸਭ ਦਾ ਧੰਨਵਾਦ। ਮਾਡਲ ਟਾਊਨ ਔਰ ਤਲਵਾੜੇ ਦੀਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਦੋਵਾਂ ਨਗਰਾਂ ਨੇ ਰਲ ਕੇ, ਸਾਰੇ ਇਲਾਕੇ ਨੇ ਰਲ ਕੇ ਇਹ ਸਮਾਗਮ ਆਰੰਭੇ ਉਲੀਕੇ ਹਨ। ਸੰਗਤਾਂ ਵੱਧ ਚੜ ਕੇ ਲਾਹਾ ਲਿਆ ਪਹੁੰਚੇ ਹੋ, ਆਉਣ ਵਾਲੇ ਸਮੇਂ ਤੋਂ ਵੀ ਲਾਭ ਪ੍ਰਾਪਤ ਕਰੋ, ਹੋਈਆਂ ਭੁੱਲਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਮਹਾਨ ਕਿਰਪਾ ਹੁਕਮਨਾਮੇ ਨਾਲ ਸਮਾਗਮ ਦੀ ਪ੍ਰਾਰੰਭਤਾ ਹੋਈ, ਔਰ ਸਤਿਗੁਰਾਂ ਦੇ ਹੀ ਹੁਕਮਨਾਮੇ ਨਾਲ ਇਸ ਮਹਾਨ ਸਮਾਗਮ ਦੀ ਸੰਪੂਰਨਤਾਈ ਹੋਣ ਜਾ ਰਹੀ ਹੈ। ਸਭ ਦਾ ਧੰਨਵਾਦ, ਅਮਰ ਛਕਣ ਵਾਲਿਆਂ ਦਾ ਧੰਨਵਾਦ। ਸਾਰੇ ਪੜੋ ਆਨੰਦ ਸਾਹਿਬ, ਹੁਣ ਕੋਈ ਵੀ ਰਸਨਾ ਵਾਂਝੀ ਨਾ ਰਵੇ। ਜਿੱਦਾਂ ਆਪ ਜੀ ਅੱਗੇ ਲਾਹਾ ਲੈਂਦੇ ਹੋ, ਪਿਆਰ ਵਿੱਚ ਪੜ੍ਹਦੇ ਹੋ, ਸਾਰਿਆਂ ਨੇ ਗੱਜ ਕੇ ਬੋਲਣਾ ਹੈ, ਲਾਹਾ ਪ੍ਰਾਪਤ ਕਰਨਾ ਹੈ। ਸੋ ਇਹੀ ਮਾਰ ਦੇ ਚਰਨਾਂ 'ਚ ਬੇਨਤੀ, ਸਤਿਗੁਰੂ ਕਿਰਪਾ ਕਰਨ। ਆ ਇੱਕ ਧਾਰਨਾ, ਚਲੋ ਸਾਰੇ ਬੋਲ ਲਓ, ਫਿਰ ਆਨੰਦ ਸਾਹਿਬ ਪੜ੍ਹੀਏ।
ਕਿਤੇ ਮੇਰੀ ਵੀ ਨਿਭਾ ਦੀ ਬਾਜਾ ਵਾਲਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਮੇਰੀ।
ਬੋਲਿਓ ਜਰਾ ਭੈਣੋ, ਗੱਜ ਕੇ ਨਹੀਂ ਬੋਲਦੇ। ਸਾਰੇ ਬੋਲੋ ਜਰਾ, ਸਾਰੇ ਗੱਜ ਕੇ ਬੋਲਿਓ।
ਕਿਤੇ ਮੇਰੀ ਵੀ ਨਿਭਾ ਦੀ ਲਾਈ
ਸਾਰੇ।